जगत जलंदा राख ले अपनी कृपा तार, जित द्वारे उभरे तिते ले उमार। सतगुर सुख वे खा लिया सच्चा शब्द विचार, नानक वर्ण सुजई हर बिन बसनहार। ओमे माया मोहनी दूजे लगे जाई, नाई मारी नाम रे नाई हट विकाई। गुर के शब्द पर जा लिए ताए विचो जाई, तन मन होवे उजला नाम वसे मन आई। नानक माया का मारण शब्द है गुरमुख पाया जाई। सतगुर की वडियाई सतगुर दित्ती तुरो हुकम बूझ निशान। पुती बताई जवाई सकी अगो पिछो टोल डिठा, लायन सबना का अभिमान। जिथे को वेखे तिथे मेरा सतगुर हर बख्शो सब जहान। जी सतगुर नो मिल मन्ने सु हलत पलत सिज्जे, जी वे मुख होवे सु फिरे प्रिस्थान। जन नानक केवल हुआ मेरा स्वामी हर सज्जन पुरख सुजान। पौधी पित देख के सब आई पे सतगुर की पैरी लायन, सबना किया मनोगुमान। कोई वाहे को लुणे को पाए खलियान, नानक एव ना जापई कोई खाई निदान। जिस मन वसिया तरिया सोई, नानक जो पावे सोई। पार ब्रह्म दयाल सागर तारिया, गुरपुरे मेहरवान परम पुमारिया। काम क्रोध विकराल दूत सब हारिया, अमृत नाम निदान कंठ उतारिया। नानक साधु संग जन्म मरण सवारिया।
श्री गुरुदेव नमः। दास दोनों हाथ जोड़ के संगत है चरणा च मथा टेकते हुए अपने गुराह की माफी लिए अरदास बेनती करता है। ओ गुनाह करोड़ों जन्मा तो मैं कठे करी बैठा हूं, संगत की समर्था है बख्शन की, बख्शन की कृपालता करो। संगत ने बख्शे गुरु साहब भी बख्श देते।
जगत जलंदा रख ले अपनी कृपा ता, जित द्वारे उभरे तिते ले उबार। सतगुर सुख वेखा लिया सच्चा शब्द विचार,
ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਭਰੇ ਦਿੱਤਾ ਲੈ ਉਪਾਰ ਗੁਰੂ ਨਾਨਕ ਸਾਹਿਬ ਅੱਜ ਦੇ ਇਸ ਰੂਹਾਨੀ ਸਤਸੰਗ ਲਈ ਹੁਕਮ ਬਖਸ਼ ਰਹੇ ਹਨ ਉਸ ਅਕਾਲ ਪੁਰਖ ਦੇ ਅੱਗੇ ਪ੍ਰਾਰਥਨਾ ਕਰਦੇ ਹਨ ਇਹ ਜਗਤ ਜੋ ਹੈ ਇਹ ਜਲ ਰਿਹਾ ਹੈ ਹੁਣ ਸਵਾਲ ਉੱਠਦਾ ਹੈ ਆਪਾਂ ਸਾਰੇ ਹੀ ਕਾਰ ਵਿਵਹਾਰ ਸੰਸਾਰ ਦਾ ਕਰ ਰਹੇ ਹਾਂ ਤੇ ਸੰਤ ਉਪਦੇਸ਼ ਕਰਦੇ ਨੇ ਕਿ ਜਗਤ ਜਲ ਰਿਹਾ ਹੈ ਸਾਨੂੰ ਤੇ ਇਹ ਜਲਦੀ ਹੋਈਆਂ ਲਪਟਾਂ ਕਿਥੇ ਨਜ਼ਰ ਨਹੀਂ ਆ ਰਹੀਆਂ ਕਿਆ ਸੰਤ ਝੂਠ ਬੋਲਦੇ ਹਨ ਅਗਰ ਅਸੀਂ ਸੰਤਾਂ ਦੀ ਅੱਖ ਦੇ ਨਾਲ ਦੇਖੀਏ ਤੇ ਸਾਨੂੰ ਪਤਾ ਚੱਲ ਸਕਦਾ ਹੈ ਇਹ ਜਗਤ ਕਿਹੜੀ ਅੱਗ ਦੇ ਵਿੱਚ ਜਲ ਰਿਹਾ ਹੈ ਕਿਸ ਦੇ ਵਿੱਚ ਸਮਰੱਥਾ ਹੈ ਇਸ ਜਲਦੀ ਹੋਈ ਅੱਗ ਦੇ ਵਿੱਚ ਜਿਹੜਾ ਜਗਤ ਜੋ ਹੈ ਸਵਾਹ ਹੋ ਰਿਹਾ ਇਹ ਅੱਗ ਦਾ ਇੱਕ ਗੁਣ ਹੈ ਜੋ ਵੀ ਵਸਤੂ ਉਸ ਦੇ ਵਿੱਚ ਪਾਈ ਜਾਏ ਉਸ ਨੂੰ ਸਵਾਹ ਕਰ ਦਿੰਦੀ ਹੈ ਜਲਾ ਕੇ ਰਾਖ ਰੱਖ ਦਿੰਦੀ ਹੈ ਹੁਣ ਇਹ ਜਲਣ ਤੋਂ ਬਚਣ ਵਾਸਤੇ ਇਹ ਸਮਰੱਥਾ ਕਿਸ ਦੇ ਵਿੱਚ ਹੈ ਅੱਜ ਦੇ ਇਸ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਉਪਦੇਸ਼ ਕਰਨਗੇ ਇਹ ਸਮਰੱਥਾ ਜੋ ਹੈ ਪੂਰਨ ਸਤਿਗੁਰ ਦੇ ਵਿੱਚ ਹੈ ਉਹੀ ਸਾਨੂੰ ਇਸ ਜਗਤ ਦੇ ਚੱਲ ਰਹੇ ਵਿਸ਼ੇ ਵਿਕਾਰਾਂ ਦੀ ਅੱਗ ਦੇ ਵਿੱਚੋਂ ਕੱਢ ਸਕਦਾ ਹੈ ਹੋਰ ਕਿਸੇ ਦੇ ਵਿੱਚ ਵੀ ਇਹ ਸਮਰੱਥਾ ਨਹੀਂ ਹੈ ਸੰਤਾਂ ਦੀ ਅੱਖ ਦੇ ਨਾਲ ਜਦੋਂ ਅਸੀਂ ਦੇਖਦੇ ਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਰੇ ਵਿਸ਼ੇ ਵਿਕਾਰ ਹਨ ਜਿਨ੍ਹਾਂ ਦੇ ਵਿੱਚ ਇਹ ਸਾਰਾ ਜਗਤ ਜੋ ਹੈ ਇਹ ਸਾਰੇ ਹੀ ਪ੍ਰਾਣੀ ਇਹ ਜੀਵਾਤਮਾ ਜਦੋਂ ਵੀ ਇਹਨਾਂ ਮੁਲਕਾਂ ਦੇ ਵਿੱਚ ਆਉਂਦੀ ਹੈ ਤਨ ਔਰ ਮਨ ਦੇ ਪਿੰਜਰੇ ਦੇ ਵਿੱਚ ਅਕੈਦ ਹੋ ਕਰਕੇ ਹੀ ਆਉਂਦੀ ਹੈ ਇਹ ਕਿਸੇ ਵੀ ਮੁਲਕ ਦੇ ਵਿੱਚ ਚਲੀ ਜਾਏ ਸੂਖਸ਼ਮ ਕਾਰਨ ਲੋਕਾਂ ਦੇ ਵਿੱਚ ਚਲੀ ਜਾਏ ਸਥੂਲ ਲੋਕ ਦੇ ਵਿੱਚ ਆ ਜਾਏ ਕਿਸੇ ਵੀ ਜੂਨ ਦੇ ਵਿੱਚ ਭ੍ਰਮਣ ਕਰੇ ਤਨ ਔਰ ਮਨ ਦਾ ਪਿੰਜਰਾ ਹਮੇਸ਼ਾ ਹੀ ਇਸ ਦੇ ਨਾਲ ਰਹਿੰਦਾ ਹੈ ਇਸ ਤੋਂ ਬਚਣ ਦਾ ਕਿਆ ਉਪਾਏ ਹੈ ਇਸ ਪਿੰਜਰੇ ਤੋਂ ਨਿਕਲ ਜਾਣਾ ਇਹ ਕਿਹਦੇ ਵਿੱਚ ਸਮਰੱਥਾ ਹੈ ਜਿਹੜਾ ਸਾਨੂੰ ਇਸ ਜਾਲ ਦੇ ਵਿੱਚੋਂ ਕੱਢ ਸਕੇ ਤੇ ਗੁਰੂ ਨਾਨਕ ਸਾਹਿਬ ਉਪਦੇਸ਼ ਕਰਨਗੇ ਅੱਜ ਕਿ ਕਿਸ ਢੰਗ ਦੇ ਨਾਲ ਅਸੀਂ ਫਸੇ ਹੋਏ ਹਾਂ ਔਰ ਕਿਸ ਤਰੀਕੇ ਦੇ ਨਾਲ ਅਸੀਂ ਨਿਕਲ ਸਕਦੇ ਹਾਂ ਪਹਿਲੀ ਪੌੜੀ ਜਿਹੜੀ ਗੁਰੂ ਨਾਨਕ ਸਾਹਿਬ ਚੜਾਉਂਦੇ ਨੇ ਸਾਰੇ ਸ਼ਬਦ ਗੁਰੂ ਨਾਨਕ ਸਾਹਿਬ ਦੇ ਪੜ ਕਰਕੇ ਦੇਖ ਲਓ ਉਸ ਇੱਕ ਅਕਾਲ ਪੁਰਖ ਪਰਮਾਤਮਾ ਦੀ ਸ਼ਰਨ ਲੈਣ ਦਾ ਉਪਦੇਸ਼ ਦਿੱਤਾ ਜਾਂਦਾ ਹੈ ਜਦ ਤੱਕ ਇਹ ਜੀਵਾਤਮਾ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਜਿਹੜਾ ਬੁੱਧੀ ਦਾ ਤੱਤਵ ਇਸ ਨੂੰ ਦਿੱਤਾ ਗਿਆ ਹੈ ਇਸ ਦਾ ਕੀ ਕਾਰਨ ਹੈ ਇਸ ਨੂੰ ਇਸ ਕਰਕੇ ਦਿੱਤੀ ਗਈ ਇਹ ਵਿਚਾਰ ਕਰ ਸਕੇ ਸੋਚ ਸਕੇ ਇਸ ਪਿੰਜਰੇ ਤੋਂ ਨਿਕਲਣ ਦਾ ਉਪਾਏ ਕਰ ਸਕੇ ਇਸ ਬੁੱਧੀ ਦਾ ਇਹ ਜੀਵਾਤਮਾ ਕਿੱਥੇ ਇਸਤੇਮਾਲ ਕਰ ਰਹੀ ਹੈ ਇਸ ਵਿਸ਼ੇ ਵਿਕਾਰ ਸੰਸਾਰ ਨੂੰ ਭੋਗਣ ਦੇ ਵਿੱਚ ਔਰ ਜੋ ਜੋ ਇਹ ਭੋਗਦੀ ਏ ਇਹ ਇੱਕ ਤਰੀਕੇ ਦੀ ਅੱਗ ਹੈ ਜਿਹੜੀ ਇਹਨਾਂ ਮਨ ਬੁੱਧੀ ਔਰ ਇੰਦਰੀਆਂ ਦੇ ਨਾਲ ਦ੍ਰਿਸ਼ਟੀ ਗੋਚਰ ਨਹੀਂ ਹੈ ਅਗਰ ਸੰਤਾਂ ਦੀ ਅੱਖ ਦੇ ਨਾਲ ਅਸੀਂ ਦੇਖਦੇ ਹਾਂ ਤੇ ਸਾਨੂੰ ਪਤਾ ਚੱਲਦਾ ਹੈ ਕਿ ਪਲ ਪਲ ਹਰ ਘੜੀ ਕਾਲ ਦਾ ਸਿਕੰਜਾ ਇਸ ਮਨੁੱਖੀ ਜੀਵਾਤਮਾ ਦੀ ਗਰਦਨ ਦੇ ਉੱਪਰ ਟਾਈਟ ਹੁੰਦਾ ਜਾ ਰਿਹਾ ਹੈ ਅਸੀਂ ਹਰ ਪਲ ਹਰ ਘੜੀ ਮੌਤ ਦੇ ਮੂੰਹ ਦੇ ਵਿੱਚ ਜਾ ਰਹੇ ਹਾਂ ਪਰ ਇਹ ਜੀਵਾਤਮਾ ਜਿਹੜੀ ਹੈ ਇਹ ਭੁੱਲੀ ਬੈਠੀ ਹੈ ਇਸ ਨੂੰ ਖਬਰ ਨਹੀਂ ਆਪਣੇ ਘਰ ਦੀ ਖਬਰ ਨਹੀਂ ਆਪਣੇ ਮੂਲ ਦੀ ਪਛਾਣ ਨਹੀਂ ਇਹ ਭਰਮ ਦੇ ਵਿੱਚ ਫਸੀ ਹੋਈ ਹੈ ਉਸ ਪਰਮਾਤਮਾ ਨੂੰ ਵੀ ਅਗਰ ਇਹ ਪ੍ਰਾਪਤ ਕਰਨਾ ਚਾਹੁੰਦੀ ਹੈ ਤੇ ਭਰਮਾਂ ਦੇ ਵਿੱਚ ਹੀ ਰਹਿ ਜਾਂਦੀ ਹੈ ਗ੍ਰੰਥਾਂ ਪੋਥੀਆਂ ਦੇ ਵਿੱਚ ਮੂਰਤੀਆਂ ਦੇ ਵਿੱਚ ਤਲਾਬਾਂ ਸਮੁੰਦਰਾਂ ਦੇ ਵਿੱਚ ਕਈ ਵਿਸ਼ੇਸ਼ ਤਰੀਕੇ ਦੇ ਮਤ ਔਰ ਧਰਮ ਜਿਹੜੇ ਇਸ ਜਗਤ ਦੇ ਵਿੱਚ ਚੱਲ ਰਹੇ ਨੇ ਉਹਨਾਂ ਵੱਡੀਆਂ ਵੱਡੀਆਂ ਦੀਵਾਰਾਂ ਦੇ ਵਿੱਚ ਆਪਣੇ ਆਪ ਨੂੰ ਕੈਦੀ ਬਣਾ ਲੈਂਦੀ ਹੈ ਬੁੱਲੇ ਸ਼ਾਹ ਆਪਣੀ ਬਾਣੀ ਦੇ ਵਿੱਚ ਕਿਆ ਉਪਦੇਸ਼ ਕਰਦੇ ਨੇ ਉਮਰ ਗਵਾਈ ਵਿੱਚ ਮਸੀਤੀ ਅੰਦਰ ਭਰਿਆ ਨਾਲ ਪਲੀਤੀ ਕਦੇ ਨਮਾਜ਼ ਤੋਹੀਦ ਨਾ ਕੀਤੀ ਹੁਣ ਕੀ ਕਰਨਾ ਹੈ ਸ਼ੋਰ ਪੁਕਾਰ ਸਧਾਰਨ ਲਫ਼ਜ਼ਾਂ ਦੇ ਵਿੱਚ ਇਹ ਰੂਹਾਨੀਅਤ ਦੇ ਕਿਤਨੇ ਗਹਿਰੇ ਭੇਦ ਨੂੰ
ਪ੍ਰਗਟ ਕੀਤਾ ਹੈ ਸੰਤਾਂ ਫਕੀਰਾਂ ਨੇ, ਪਰ ਅਸੀਂ ਪੜ੍ਹਦੇ ਹਾਂ ਸਾਜ ਦੇ ਨਾਲ ਗਾਉਂਦੇ ਹਾਂ, ਇੱਕ ਕਨੋ ਸੁਣ ਕਰਕੇ ਦੂਏ ਕਨੋ ਕੱਢ ਦਿੰਦੇ ਹਾਂ। ਕਦੀ ਇਹਨਾਂ ਦੇ ਭਾਵਾਂ ਨੂੰ ਅੰਤਰ ਦੇ ਵਿੱਚ ਧਾਰਨ ਨਹੀਂ ਕਰਦੇ, ਵਿਚਾਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਅਸੀਂ ਕਿਸ ਤਰੀਕੇ ਦੇ ਨਾਲ ਪਾਰ ਜਾਣਾ ਹੈ। ਸਾਰੀ ਉਮਰ ਹੀ ਗਵਾ ਦਿੱਤੀ ਮਸਜਿਦ ਦੇ ਵਿੱਚ, ਡੇਰਿਆਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ, ਮੰਦਰਾਂ ਦੇ ਵਿੱਚ, ਕਈ ਤਰੀਕੇ ਦੇ ਮਤ ਔਰ ਧਰਮ ਚੱਲ ਰਹੇ ਨੇ। ਕਈ ਬਹੁਤ ਸਾਰੀਆਂ ਜਵਾਤਮਾ ਤੁਸੀਂ ਆਪਣੇ ਅੱਗੇ ਪਿੱਛੇ ਘਰ ਬਾਹਰ ਦੇ ਵਿੱਚ ਨਜ਼ਰ ਮਾਰ ਕਰਕੇ ਦੇਖੋ, ਸਵੇਰ ਉੱਠਦੀ ਹੈ ਦੌੜਦੇ ਹੋਏ ਜਾਂਦੇ ਨੇ ਗੁਰਦੁਆਰੇ ਮੰਦਰ ਮਸਜਿਦਾਂ ਦੇ ਵਿੱਚ ਚਲੇ ਜਾਂਦੇ ਨੇ, ਬਾਣੀ ਪੜ੍ਹਦੇ ਨੇ, ਪਾਠ ਕਰਦੇ ਨੇ, ਨਮਾਜ਼ਾਂ ਪੜ੍ਹਦੇ ਨੇ, ਸਭ ਕੁਝ ਕਰਦੇ ਨੇ। ਕਹਿੰਦੇ ਨੇ ਕਦੇ ਨਮਾਜ਼ ਤੌਹੀਦ ਨਾ ਕੀਤੀ। ਕੋਈ ਐਸਾ ਦਿਨ ਨਹੀਂ ਸੀ ਜਦੋਂ ਉਸਨੇ ਪੰਜਾਂ ਨਮਾਜ਼ਾਂ ਨਹੀਂ ਸੀ ਪੜ੍ਹੀਆਂ, ਕੋਈ ਐਸਾ ਦਿਨ ਨਹੀਂ ਸੀ ਜਦੋਂ ਬਾਣੀ ਨਹੀਂ ਸੀ ਪੜ੍ਹੀ, ਕੋਈ ਐਸਾ ਦਿਨ ਨਹੀਂ ਸੀ ਜਦੋਂ ਸ਼ਬਦ ਦੀ ਵਿਚਾਰ ਸ਼ਰਵਣ ਨਹੀਂ ਸੀ ਕੀਤੀ, ਕੋਈ ਐਸਾ ਦਿਨ ਨਹੀਂ ਸੀ ਜਦੋਂ ਸਤਸੰਗ ਨਹੀਂ ਸੀ ਸੁਣਿਆ। ਕਹਿੰਦੇ ਨੇ ਅੰਦਰ ਭਰਿਆ ਨਾਲ ਪਲੀਤੀ, ਅੰਦਰ ਵਿਸ਼ੇ ਵਿਕਾਰਾਂ ਦੀ ਅੱਗ ਜਲ ਰਹੀ ਸੀ, ਅੰਦਰ ਗੰਧ ਹੀ ਗੰਧ ਭਰਿਆ ਸੀਗਾ। ਕਹਿੰਦੇ ਨੇ ਹੁਣ ਕੀ ਕਰਨਾ ਇਹ ਸ਼ੋਰ ਪੁਕਾਰ, ਇਹ ਵਿਸ਼ੇ ਵਿਕਾਰਾਂ ਦੀ ਅੱਗ ਦੇ ਵਿੱਚ ਉਸ ਕਾਲ ਨੇ ਸਾਰੀ ਜ਼ਿੰਦਗੀ ਜਿਹੜੀ ਸਵਾਸਾ ਦੀ ਪੂੰਜੀ ਸੀ ਨਾ, ਐਸੇ ਕਰਮ ਕਾਂਡ ਕਰਵਾ ਕਰਕੇ ਖੋ ਲਈਏ। ਸਾਰੇ ਕਰਮ ਇੱਕ ਸੀਮਾ ਤੱਕ ਫਲ ਦਿੰਦੇ ਨੇ, ਅਗਰ ਅੰਦਰੋਂ ਵਿਸ਼ੇ ਵਿਕਾਰਾਂ ਦੀ ਅੱਗ ਨਹੀਂ ਨਿਕਲੀ, ਅਸੀਂ ਮੈਲ ਚੋ ਨਹੀਂ ਨਿਕਲ ਸਕੇ, ਧੋ ਨਹੀਂ ਸਕੇ ਇਹ ਸਾਰੇ ਵਿਸ਼ੇ ਵਿਕਾਰਾਂ ਨੂੰ। ਕਹਿੰਦੇ ਨੇ ਹੁਣ ਰੋਣ ਪਿੱਟਣ ਦਾ ਕੋਈ ਫਾਇਦਾ ਨਹੀਂ। ਰੋਣ ਪਿੱਟਣ ਦਾ ਇਸ਼ਾਰਾ ਕਰਦੇ ਨੇ ਆਖਰੀ ਸਮੇਂ ਦੀ ਤਰਫ, ਜਦੋਂ ਇਹ ਕਾਲ ਦਾ ਪੰਜਾ ਜਾ ਕਰਕੇ ਬਿਲਕੁਲ ਟਾਈਟ ਹੋ ਜਾਂਦਾ ਹੈ, ਸਵਾਸਾ ਦੀ ਦੌਲਤ ਖਤਮ ਹੋ ਜਾਂਦੀ ਹੈ, ਉਸ ਵੇਲੇ ਚੋਟੀ ਕਾਲ ਗਈ, ਚੋਟੀ ਤੋਂ ਪਕੜ ਕਰਕੇ, ਵਾਲਾਂ ਤੋਂ ਪਕੜ ਕਰਕੇ ਇਹ ਕਾਲ ਜੋ ਹੈ ਇਸ ਜੀਵਾਤਮਾ ਨੂੰ ਇਸ ਪਿੰਜਰੇ ਤੋਂ ਆਜ਼ਾਦ ਕਰ ਦਿੰਦਾ, ਕੱਢ ਲੈਂਦਾ। ਔਰ ਉਸ ਤੋਂ ਬਾਅਦ ਘੜੀ ਚਸੇ ਕਾ ਲੇਖਾ ਲੀਜੇ, ਬੁਰਾ ਪਲਾ ਸਹਿ ਜੀਆ, ਇਹ ਬੁਰਾ ਪਲਾ ਘੜੀ ਪਲ ਹਰ ਪਲ ਜੋ ਕੁਝ ਵੀ ਬੀਜਿਆ ਸੀ, ਚੰਗਾ ਬੀਜਿਆ ਜਾਂ ਮੰਦਾ ਬੀਜਿਆ, ਇਸ ਜੀਵਾਤਮਾ ਨੂੰ ਬਰਦਾਸ਼ਤ ਕਰਨਾ ਪੈਂਦਾ। ਉਸ ਵੇਲੇ ਬੜੀ ਰੋਂਦੀ ਪਿੱਟਦੀ ਏ, ਬੜੀ ਚੀਖ ਪੁਕਾਰ ਕਰਦੀ ਏ, ਇਸ ਦੀ ਪੁਕਾਰ ਸੁਣਨ ਵਾਲਾ ਕੋਈ ਨਹੀਂ ਹੁੰਦਾ। ਮੂੰਹ ਕੇ ਬੋਲਣ ਬੋਲੀਏ ਜਿੱਤ ਸੁਣ ਤਰੇ ਪਿਆਰ, ਉਸ ਵੇਲੇ ਕਹਿੰਦੇ ਮੈਂ ਕਿਹੜੀ ਬੋਲੀ ਬੋਲਾਂ ਜਿਸ ਦੇ ਸੁਣ ਕਰਕੇ ਤੈਨੂੰ ਪਿਆਰ ਆਵੇ, ਫੇਰ ਕਹਿ ਅੱਗੇ ਰੱਖੀਏ ਜਿੱਤ ਦਿਸੈ ਦਰਬਾਰ, ਤੇਰੇ ਅੱਗੇ ਕਿਹੜੀ ਵਸਤੂ ਭੇਟਾ ਕਰਾਂ ਕਿ ਮੈਨੂੰ ਤੇਰਾ ਦੀਦਾਰ ਹੋ ਜਾਵੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ। ਬਿਲਕੁਲ ਸਪਸ਼ਟ ਉਪਦੇਸ਼ ਕਰਦੇ ਨੇ, ਕਹਿੰਦੇ ਨੇ ਜਦੋਂ ਤੈਨੂੰ ਦੋ ਪੈਰ ਦੀ ਜੂਨ ਦਿੱਤੀ ਸੀ, ਮਨੁੱਖ ਬਣਨ ਵਾਸਤੇ ਦਿੱਤੀ ਸੀ, ਮਨੁੱਖ ਅਵਤਾਰ ਹੈ ਉਸ ਪਰਮਾਤਮਾ ਨੂੰ ਮਿਲਣ ਵਾਸਤੇ, ਪਰਮਾਤਮਾ ਬਣਨ ਵਾਸਤੇ ਹੀ ਉਸ ਨੂੰ ਇਹ ਬੁੱਧੀ ਦਾ ਤੱਤਵ ਔਰ ਇਹ ਸਾਰੀਆਂ ਇੰਦਰੀਆਂ ਦਿੱਤੀਆਂ ਗਈਆਂ ਨੇ, ਇਹ ਮਨ ਦਿੱਤਾ ਗਿਆ ਸੰਸਾਰ ਦਾ ਕਾਰ ਵਿਵਹਾਰ ਕਰਨ ਵਾਸਤੇ, ਪਿਛਲੇ ਜਨਮਾਂ ਦਾ ਭੁਗਤਾਨ ਕਰਨ ਵਾਸਤੇ ਦਿੱਤਾ ਗਿਆ ਸੀ। ਹੁਣ ਵਿਚਾਰ ਕਰਕੇ ਦੇਖੋ, ਇਹ ਸਾਰੇ ਕਰਮਾਂ ਅਨੁਸਾਰ ਕਰੋੜਾਂ ਹੀ ਜਨਮਾਂ ਦੇ ਜਦੋਂ ਪੁੰਨ ਇਕੱਠੇ ਹੁੰਦੇ ਨੇ, ਤਦ ਜਾ ਕਰਕੇ ਇਸ ਜੀਵਾਤਮਾ ਨੂੰ ਇਹ ਪਿੰਜਰਾ ਮਿਲਦਾ ਹੈ ਜਿਸ ਨੂੰ ਇਨਸਾਨ ਦਾ ਜਨਮ ਕਿਹਾ ਜਾਂਦਾ। ਬੇਸ਼ੱਕ ਇਹ ਪਿੰਜਰਾ ਹੈ, ਪਰ ਇਸ ਪਿੰਜਰੇ ਦੇ ਵਿੱਚੋਂ ਨਿਕਲਣ ਦਾ ਰਸਤਾ ਵੀ ਦਿੱਤਾ ਗਿਆ। 84 ਲੱਖ ਜੂਨ ਸਬਾਈ, ਮਾਨਸ ਕੋ ਪਵ ਦੀ ਵਡਿਆਈ, ਇਸ ਪੌੜੀ ਤੈ ਜੋ ਨਰ ਚੁੱਕੈ, ਆਈ ਜਾਈ ਬਹੁਤ ਦੁੱਖ ਪਾਏਗਾ। ਵਿਚਾਰ ਕਰਕੇ ਦੇਖ ਲੋ, 84 ਲੱਖ ਜਾਮਿਆਂ ਦੇ ਵਿੱਚ ਸਭ ਤੋਂ ਉੱਤਮ ਜਾਮਾ, ਸਭ ਤੋਂ ਉੱਤਰ ਸੂਟ, ਸਭ ਤੋਂ ਸੁੰਦਰ ਪਿੰਜਰਾ ਜਿਹੜਾ ਦਿੱਤਾ ਗਿਆ ਸੀ, ਇਹ ਇਨਸਾਨ ਦਾ ਜਨਮ ਦਿੱਤਾ ਗਿਆ ਸੀ। ਇਹ ਕਿਸ ਵਾਸਤੇ ਦਿੱਤਾ ਗਿਆ ਸੀ? ਇਸੇ ਵਾਸਤੇ ਦਿੱਤਾ ਗਿਆ ਸੀ, ਤੂੰ ਆਪਣੇ ਘਰ ਚੱਲ, ਉਹ ਇਹ ਘਰ ਤੇਰਾ ਨਹੀਂ, ਇਹ ਮੁਲਕ ਤੇਰਾ ਨਹੀਂ, ਇਹ ਵਿਸ਼ੇ ਵਿਕਾਰਾਂ ਦੀ ਅੱਗ ਦੇ ਵਿੱਚ ਛੜਦਾ ਪਿਆ, ਇਹਨਾਂ ਦੇ ਵਿੱਚੋਂ ਨਿਕਲਣ ਦਾ ਉਪਾਏ ਕਰ। 9 ਦੁਆਰਾਂ ਚੋਂ ਜਦ ਤੱਕ ਤੂੰ ਨਹੀਂ ਨਿਕਲੇਗਾ, ਤਦ ਤੱਕ ਤੂੰ ਆਪਣੇ ਘਰ ਦੇ ਰਸਤੇ ਨੂੰ ਭਾਲ ਹੀ ਨਹੀਂ ਸਕਦਾ, ਤੈਨੂੰ ਪਤਾ ਹੀ ਨਹੀਂ ਚੱਲੇਗਾ ਤੂੰ ਕਿਹੜਾ ਕੰਮ ਕਰਨ ਪ੍ਰਾਣੀ। ਤੂੰ ਆਇਓ ਲਾਹ ਲੈਣ, ਲਗਾ ਕਿਤ ਕੁਫਾਕੜੇ, ਸਭ ਮੁਕਦੀ ਚੱਲੀ ਰਹਿਣ। ਇਹ ਰਹਿਣ, ਇਹ ਜ਼ਿੰਦਗੀ ਰੂਪੀ ਰਹਿਣ ਜਿਹੜੀ ਅੰਧਿਆਰੀ ਰਾਤ ਸੀ, ਇਹ ਬੀਤਦੀ ਚਲੀ ਜਾ ਰਹੀ ਹੈ ਪ੍ਰਾਣੀ। ਤੂੰ ਲਾਭ ਲੈਣ ਵਾਸਤੇ ਆਇਆ ਸੀ, ਕਮਾਈ ਕਰਨ ਵਾਸਤੇ ਆਇਆ ਸੀ, ਲੱਗਾ ਕਿਤ ਕੁਫਕੜੇ। ਇਹ ਜੋ ਕੁਛ ਵੀ ਅਸੀਂ ਸਵੇਰ ਤੋਂ ਸ਼ਾਮ ਤੱਕ ਲੱਗੇ ਹੋਏ ਆ, ਸਰੀਰਕ ਸੇਵਾ ਸਮੇਤ ਜਿਹੜੇ ਨੇ, ਇਹ ਸਾਰੇ ਕੁਫਕੜਿਆਂ ਦੇ ਵਿੱਚ ਹੀ ਖਤਮ ਹੋ ਜਾਣਗੇ। ਬੇਸ਼ੱਕ ਇਹ ਸੇਵਾ ਅਸੀਂ ਕਰਦੇ ਆ, ਇਸ ਦਾ ਵੀ ਫਲ ਹੈ, ਪਰ ਉਹ ਪਰਮਾਤਮਾ ਦਾ ਨਾਮ, ਸ਼ਬਦ, ਕੀਰਤਨ, ਅਕਥ ਕਥਾ, ਉਸ ਦੀ ਪ੍ਰਾਪਤੀ ਕਿਸੇ ਨੂੰ ਨਹੀਂ ਹੋ ਸਕਦੀ। ਉਸ ਦੀ ਪ੍ਰਾਪਤੀ ਸੇਵਾ ਸੁਰਤ ਸ਼ਬਦ ਚਿਤ ਲਾਏ। ਜਦ ਤੱਕ ਇਹ ਆਤਮਾ ਉਸ ਸ਼ਬਦ ਦੀ ਸੇਵਾ ਨਹੀਂ ਕਰਦੀ, ਅੰਤਰ ਦੇ ਵਿੱਚ ਜਾ ਕਰਕੇ ਇਕੱਠੀ ਨਹੀਂ ਆਉਂਦੀ, ਤਦ ਤੱਕ ਇਸ ਜੀਵਾਤਮਾ ਦਾ ਉਧਾਰ ਹੋ ਹੀ ਨਹੀਂ ਸਕਦਾ। ਅਨੰਤ ਕਾਲ ਤੱਕ ਤੁਸੀਂ ਜਪ ਕਰਦੇ ਰਹੋ, ਅੱਖਾਂ ਬੰਦ ਕਰਕੇ ਧੁਨੀਆਂ ਰਮਾਂਦੇ ਰਹੋ, ਧਿਆਨ ਲਗਾਉਂਦੇ ਰਹੋ, ਇਸ ਜੀਵਾਤਮਾ ਦਾ ਕਲਿਆਣ ਨਹੀਂ ਹੋ ਸਕਦਾ। ਇਸ ਦਾ ਅਗਰ ਕਲਿਆਣ ਕਰਨਾ ਚਾਹੁੰਦੇ ਹੋ ਤਾਂ ਇਸ ਸੰਸਾਰ ਦੀ ਅਸਕਤੀ ਨੂੰ ਤਿਆਗੋ, ਇਸ ਸੰਸਾਰ ਦੇ ਵਿੱਚੋਂ ਨਿਕਲੋ। ਡੇਰੇ ਮੰਦਰ ਗੁਰਦੁਆਰਿਆਂ ਦੇ ਵਿੱਚ ਕਿਸੇ ਜਗ੍ਹਾ ਪਰਮਾਤਮਾ ਨਹੀਂ ਹੈ, ਪਰਮਾਤਮਾ ਤੇਰੇ ਘਰ ਦੇ ਅੰਦਰ ਹੈ। ਕਾਇਆ ਮਹਿਲ ਮੰਦਰ ਕਰ ਹਰ ਕਾ ਤਿਸ ਵਿੱਚ ਰੱਖੀ ਜੋਤ ਪਾਰ, ਗੁਰਮੁਖ ਸਿੱਖ ਸੋਈ ਜਨ ਪਾਵੈ ਜਿਸ ਨੂੰ ਨਦਰ ਕਰੇ ਕਰਤਾਰ। ਇਹ ਮਹਿਲ ਹੈ ਉਸ ਮੰਦਰ ਜਿਸ ਦੇ ਵਿੱਚ ਪਰਮਾਤਮਾ ਮੌਜੂਦ ਹੈ। ਇਸ ਮੰਦਰ ਨੂੰ ਤੂੰ ਲਈ ਫਿਰਦਾ ਹਰ ਵਕਤ, ਹਰ ਪਲ, ਹਰ ਕੜੀ ਹੈ ਪਰਮਾਤਮਾ ਤੇਰੇ ਨਾਲ ਹੈ। ਤੂੰ ਕਿਹੜੇ ਡੇਰਿਆਂ ਦੇ ਵਿੱਚ ਆਪਣੀ ਅਸਤੀ ਮਿਟਾ ਰਿਹਾ, ਕਿਹੜੀ ਸੇਵਾ ਦੇ ਵਿੱਚ ਲੱਗਿਆ? ਇਹ ਸਭ ਕੁਫਕੜੇ ਨੇ, ਇਹ ਕਾਲ ਦੀਆਂ ਚਾਲਾਂ ਨੇ, ਬ੍ਰਹਮ ਦੀਆਂ ਅਸੰਖ ਮੋਹਰੀਆਂ ਨੇ। ਉਹਨਾਂ ਅਸੰਖ ਮੋਹਰੀਆਂ ਦੇ ਵਿੱਚ ਹੀ ਡੇਰੇ, ਮੰਦਰ, ਗੁਰਦੁਆਰੇ ਔਰ ਇਹ ਸੇਵਾ ਕੀਤੀਆਂ ਗਈਆਂ ਜਿਤਰੀਆਂ ਨੇ, ਇਹ ਸਭ ਮੋਹਰੀਆਂ ਨੇ। ਅਸੀਂ ਇਹਨਾਂ ਮੋਹਰੀਆਂ ਦੇ ਵਿੱਚ ਫਸੇ ਹੋਏ ਹਾਂ। ਇਹਨਾਂ ਮੋਹਰੀਆਂ ਦੇ ਵਿੱਚੋਂ ਨਿਕਲੋ। ਜਦ ਤੱਕ ਇਹਨਾਂ ਮੋਹਰੀਆਂ ਚੋਂ ਨਹੀਂ ਨਿਕਲਾਂਗੇ ਤਦ ਤੱਕ ਸਾਨੂੰ ਉਹ ਮੋਹਰੀ ਜਿਹੜੀ ਰਾਈ ਦੇ ਵੀ ਸੋਵੇਂ ਹਿੱਸੇ ਦੇ ਬਰਾਬਰ ਹੈ, ਉਹ ਸਾਨੂੰ ਸੁਸ਼ਮਨਾ ਨਾੜੀ ਜਿਸ ਨੂੰ ਕੁੰਡਲੀ ਨੇ ਬੰਦ ਕਰ ਰੱਖਿਆ, ਅਸੀਂ ਉਸ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ। ਮਨ ਹਾਥੀ ਹੈ, ਹਾਥੀ ਕਿਸ ਤਰ੍ਹਾਂ ਜਾ ਸਕਦਾ ਇਸ ਰਾਈ ਦੇ ਸੋਵੇਂ ਹਿੱਸੇ ਦੇ ਵਿੱਚੋਂ? ਇਤਨਾ ਸੂਖਮ ਹੋਣਾ ਪਏਗਾ ਕਿ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਿ ਅੰਦਰ ਦੇ ਵਿੱਚ ਕੋਈ ਵਿਸ਼ੇ ਵਿਕਾਰ ਮੌਜੂਦ ਹੋਵੇ। ਉਸ ਪਰਮਾਤਮਾ ਨੂੰ ਮਿਲਣ ਦੀ ਪ੍ਰਬਲ ਇੱਛਾ ਅੰਤਰ ਦੇ ਵਿੱਚ ਚਾਹੀਦੀ ਹੈ ਔਰ ਵਿਸ਼ੇ ਵਿਕਾਰਾਂ ਤੋਂ ਮੁਕਤੀ ਚਾਹੀਦੀ ਹੈ। ਵਿਸ਼ੇ ਵਿਕਾਰਾਂ ਤੋਂ ਨਿਕਲਣ ਵਾਸਤੇ ਇਹ ਜੀਵਾਤਮਾ ਦੀ ਆਪਣੀ ਲੜਾਈ ਹੈ, ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ। ਕੋਈ ਡੇਰੇ ਮੰਦਰ ਦੇ ਵਿੱਚ, ਗੁਰਦੁਆਰੇ ਦੇ ਵਿੱਚ ਜਾ ਕਰਕੇ ਲੜਾਈ ਨਹੀਂ ਲੜੀ ਜਾ ਰਹੀ, ਉੱਥੇ ਜਾ ਕਰਕੇ ਤੇ ਇਹ ਵਿਸ਼ੇ ਵਿਕਾਰ ਹੀ ਇਕੱਠੇ ਕੀਤੇ ਜਾ ਸਕਦੇ ਨੇ। ਜਾ ਕਰਕੇ ਇਹਨਾਂ ਰੂਹਾਂ ਨੂੰ ਜਿਨ੍ਹਾਂ ਨੇ ਆਪਣੀ ਜ਼ਿੰਦਗੀ, ਆਪਣੀ ਹਸਤੀ ਮਿਟਾ ਦਿੱਤੀ ਹੈ, ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਕੁਛ ਘੜੀਆਂ ਕੋਲ ਬੈਠ ਕਰਕੇ ਦੇਖ ਲਓ, ਉਹਨਾਂ ਦੇ ਅੰਦਰ ਵੀ ਵਿਸ਼ੇ ਵਿਕਾਰਾਂ ਦੀ ਅੱਗ ਕੈਸੀ ਭਿਆਨਕ ਭੜਕ ਰਹੀ ਹੈ। ਤਾਂ ਬੁੱਲੇ ਸ਼ਾਹ ਨੇ ਆਪਣੀਆਂ ਸਧਾਰਨ ਤੁਕਾਂ 'ਚ ਬਿਲਕੁਲ ਸਪਸ਼ਟ ਉਪਦੇਸ਼ ਦਿੱਤਾ ਕਿ ਅਗਰ ਤੁਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ, ਰੋਣ ਪਿੱਟਣ ਤੋਂ ਬਚਣਾ ਚਾਹੁੰਦੇ ਹੋ, ਸਦਾ ਲਈ ਅਵਿਨਾਸ਼ੀ ਹੋਣਾ ਚਾਹੁੰਦੇ ਹੋ, ਤੇ ਇਸ ਸੰਸਾਰ ਦੇ ਵਿੱਚੋਂ ਨਿਕਲ ਜਾਓ। ਇਹ ਸੰਸਾਰ ਜਿਹੜਾ ਪਲ ਪਲ, ਹਰ ਘੜੀ, ਹਰ ਜੀਵਾਤਮਾ ਨੂੰ ਖਾ ਰਿਹਾ, ਇਹ ਚੋਗ ਬਣਾਈ ਹੈ ਉਸ ਕਾਲ ਨੇ, ਚੋਗ ਪਰਮਾਤਮਾ ਦੀ ਹੀ ਬਣਾਈ ਹੋਈ ਹੈ। ਇਹ ਮਾਇਆ ਕਿਸ ਦੀ ਹੈ? ਉਸ ਪਰਮਾਤਮਾ ਦੀ ਬਣਾਈ ਹੋਈ ਹੈ। ਸਿਰਫ ਇਹੀ ਦੇਖਿਆ ਜਾਂਦਾ ਹੈ ਇਹ ਜੀਵਾਤਮਾ ਮਾਇਆ ਦੇ ਵਿੱਚ ਰਚਣਾ ਪਸੰਦ ਕਰਦਾ ਜਾਂ ਉਸ ਅਕਾਲ ਪੁਰਖ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ, ਇਸਦੀ ਅਸਕਤੀ ਕਿਸ ਦੇ ਵਿੱਚ ਹੈ? ਅਗਰ ਜੀਵਾਤਮਾ ਨੇ ਤਨ ਮਨ ਧਨ ਵਚਨ ਔਰ ਕਰਮ ਦੀ ਆਪਣੇ ਸਤਿਗੁਰੂ ਪਰਮਾਤਮਾ ਦੀ ਟੇਕ ਅਕਾਲ ਪੁਰਖ ਦੀ ਲੈ ਲਈ ਤੇ ਵਿਚਾਰ ਕਰਕੇ ਦੇਖ ਲਓ, ਉਸ ਜੀਵਾਤਮਾ ਨੂੰ ਉਹ ਚਾਹੇ ਸੱਤ ਸਮੁੰਦਰ ਪਾਰ ਹੈ, ਕਦੇ ਉਸਨੇ ਆਪਣੇ ਸਤਿਗੁਰ ਦੇ ਆਕਾਰ ਦੇ ਦਰਸ਼ਨ ਹੀ ਨਹੀਂ ਕੀਤੇ, ਉਸ ਨੂੰ ਪਤਾ ਹੀ ਨਹੀਂ ਮੇਰਾ ਸਤਿਗੁਰੂ ਕੈਸਾ ਹੈ, ਉਸ ਦੇ ਬਾਵਜੂਦ ਉਸਦੀ ਬਾਂਹ ਪਕੜ ਲਈ ਜਾਂਦੀ ਹੈ ਔਰ ਇਹ ਸੰਸਾਰ ਜਿਹੜਾ ਜਲ ਰਿਹਾ ਹੈ ਵਿਸ਼ੇ ਵਿਕਾਰਾਂ ਦੇ ਵਿੱਚ, ਉਸ ਦੇ ਵਿੱਚ ਬਾਂਹ ਪਕੜ ਕਰਕੇ ਸਤਿਗੁਰੂ ਪਰਮਾਤਮਾ ਈਸ਼ਵਰ ਕੱਢ ਲੈਂਦਾ ਹੈ। ਸਤਿਗੁਰ ਕੌਣ ਹੈ? ਸਤ ਪੁਰਸ਼ ਜਿਸ ਜਾਣਿਆ, ਸਤਿਗੁਰ ਤਿਸ ਕਾ ਨਾਮ। ਸਤਿਗੁਰ ਕੋਈ ਛੋਟੀ ਹਸਤੀ ਨਹੀਂ ਹੈ, ਇਹ ਲਫ਼ਜ਼ਾਂ ਦਾ ਫੇਰ ਹੈ, ਆਕਾਰਾਂ ਦੇ ਵਿੱਚ ਫਸੇ ਆ, ਲਫ਼ਜ਼ਾਂ ਦੇ ਝਗੜਿਆਂ 'ਚ ਫਸੇ ਆ। ਸਾਚਾ ਸਾਹਿਬ ਸਾਚੀ ਨਾਈ, ਭਾਖਿਆ ਭਾਉ ਅਪਾਰ। ਉੱਥੇ ਕੋਈ ਭਾਸ਼ਾ ਨਹੀਂ ਹੈ, ਕੋਈ ਲਫ਼ਜ਼ ਨਹੀਂ ਹੈ, ਕੋਈ ਗ੍ਰੰਥ ਪੋਥੀ ਨਹੀਂ ਹੈ, ਭਾਖਿਆ ਭਾਉ ਅਪਾਰ, ਅਪਾਰ ਪ੍ਰੇਮ ਦੀ ਭਾਸ਼ਾ ਹੈ। ਜਿਸ ਨੇ ਤਾਂ ਪ੍ਰੇਮ ਖਿਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੇ, ਸਿਰ ਦੀਜੇ ਕਾਣ ਨਾ ਕੀਜੇ। ਅਗਰ ਉਸ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ, ਪ੍ਰੇਮ ਦੀ ਗਲੀ 'ਚ ਪ੍ਰਵੇਸ਼ ਕਰਨਾ ਚਾਹੁੰਦੇ ਹੋ, ਤੇ ਗੁਰਕਰਦੀਦਾਰ ਪਾਤਸ਼ਾਹ ਕਹਿੰਦੇ ਨੇ ਆਪਣੇ ਸਿਰ ਨੂੰ ਹੱਥ ਤੇ ਰੱਖ ਕੇ ਲੈ ਕਰਕੇ ਆ, ਤਾਂ ਹੀ ਇਸ ਗਲੀ ਦੇ ਵਿੱਚ ਪ੍ਰਵੇਸ਼ ਕਰ ਸਕਦੇ ਹੈ। ਸਿਰ ਕਿਹੜਾ ਸੀ? ਹੰਕਾਰ ਦਾ, ਹਉਮੈ ਦਾ। ਧਰਮ ਔਰ ਮਤਾਂ ਨੂੰ ਤਿਆਗ ਕਰਕੇ, ਇਹਨਾਂ ਕੈਦਾਂ ਦੇ ਵਿੱਚੋਂ ਨਿਕਲ ਕਰਕੇ, ਆਪਣੇ ਅੰਤਰ ਦੇ ਵਿਸ਼ੇ ਵਿਕਾਰਾਂ 'ਚੋਂ ਮਨ ਨੂੰ ਇੰਦਰੀਆਂ ਦੀ ਦਾਸਤਾ ਤੋਂ ਮੁਕਤ ਕਰਾ ਦੇਣਾ, ਇਹ ਸਿਰ ਨੂੰ ਹਥੇਲੀ ਤੇ ਰੱਖ ਕਰਕੇ ਲਿਆਉਣਾ, ਤਾਂ ਹੀ ਇਸ ਪ੍ਰੇਮ ਦੀ ਗਲੀ ਦੇ ਵਿੱਚ ਪ੍ਰਵੇਸ਼ ਮਿਲ ਸਕਦਾ। ਕਹਿੰਦੇ ਨੇ ਸਿਰ ਦੀਜੇ ਕਾਣ ਨਾ ਕੀਜੇ, ਕਾਣ ਕਹਿੰਦੇ ਨੇ ਦਾਵੇ ਨੂੰ। ਇਸ ਦੇ ਬਾਅਦ ਵੀ ਤੂੰ ਦਾਵਾ ਨਹੀਂ ਕਰ ਸਕਦਾ ਕਿ ਮੈਂ ਆਪਣਾ ਸਿਰ ਤੈਨੂੰ ਭੇਟ ਦਿੱਤਾ, ਮੈਨੂੰ ਤੇਰਾ ਦੀਦਾਰ ਹੋ ਜਾਵੇ। ਤੇ ਇਹ ਦੀਦਾਰ ਜਿਹੜਾ ਹੈ ਉਸ ਅਕਾਲ ਪੁਰਖ ਪਰਮਾਤਮਾ ਸਤਿਗੁਰ ਦਾ, ਪਾਰ ਬ੍ਰਹਮ ਈਸ਼ਵਰ ਸਤਿਗੁਰ। ਇਹ ਲਫ਼ਜ਼ ਨਹੀਂ, ਕੋਈ ਆਕਾਰ ਨਹੀਂ, ਉਹ ਤਾਕਤ ਅਕਾਲ ਪੁਰਖ ਦੀ ਇੱਕ ਰੋਮ ਦੀ ਕਿਰਨ ਨਿਕਲੀ ਹੋਈ ਹੈ ਜਿਹੜੀ ਜਿਸ ਕੱਟ ਦੇ ਵਿੱਚ ਪ੍ਰਗਟ ਹੋ ਜਾਂਦੀ ਹੈ, ਹੁਕਮ ਉਸ ਦੇ ਅੰਦਰ ਆ ਜਾਂਦਾ ਹੈ, ਉਸ ਨੂੰ ਸਤਿਗੁਰ ਕਿਹਾ ਜਾਂਦਾ ਹੈ। ਦੋਨੋਂ ਇੱਕ ਮੇਖ ਨੇ। ਉਹ ਪਰਮਾਤਮਾ ਅਕਾਲ ਪੁਰਖ ਉਸ ਘੱਟ ਦੇ ਵਿੱਚ ਬੈਠ ਕਰਕੇ ਇਸ ਸੰਸਾਰ ਦਾ ਕੰਮ ਕਰਦਾ ਹੈ। ਕਿਹੜਾ ਕੰਮ ਕਰਦਾ ਹੈ? ਅਗਰ ਉਹ ਚਾਹੇ ਤੇ ਇੱਕ ਗੰਦੀ ਨਾਲੀ ਦੇ ਕੀੜੇ ਕੋਲੋਂ ਇਸ ਸ੍ਰਿਸ਼ਟੀ ਨੂੰ ਚਲਾਉਣ ਦਾ ਕੰਮ ਲੈ ਸਕਦਾ। ਅਸੀਂ ਕਿਹੜੇ ਅਹੰਕਾਰ ਦੇ ਵਿੱਚ ਬੈਠੇ ਹਾਂ? ਅਸੀਂ ਗੱਦੀ ਦੀਆਂ ਡਿਊਟੀਆਂ ਦਿੰਦੇ ਹਾਂ, ਅਸੀਂ ਸੇਵਾ ਕਰਦੇ ਹਾਂ, ਅਸੀਂ ਮਾਣ ਹੰਕਾਰ ਦੇ ਵਿੱਚ ਆਪਣੀ ਹਸਤੀ ਨੂੰ ਗਵਾਹ ਬੈਠੇ ਹਾਂ। ਇਤਨੇ ਹੰਕਾਰੀ ਹੋ ਚੁੱਕੇ ਹਾਂ ਕਿ ਅਸੀਂ ਇਸ ਪ੍ਰੇਮ ਦੀ ਗਲੀ ਦੇ ਰਸਤੇ ਨੂੰ ਜਾਣ ਹੀ ਨਹੀਂ ਸਕਦੇ। ਪ੍ਰਵੇਸ਼ ਕਰਨਾ ਤੇ ਬੜੇ ਦੂਰ ਦੀ ਗੱਲ ਹੈ। ਸੋ ਗੰਦੀ ਨਾਲੀ ਦਾ ਕੀੜਾ ਇਹ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਦਾ ਕੰਮ ਕਰ ਸਕਦਾ। ਸਾਡੀ ਹੰਕਾਰ ਦੀ ਕਿਆ ਹਸਤੀ ਹੈ ਉਸ ਪਰਮਾਤਮਾ ਦੇ ਬਗੈਰ? ਇਸ ਜਗਤ ਦੇ ਵਿੱਚ, ਇਸ ਸ੍ਰਿਸ਼ਟੀ ਦੇ ਵਿੱਚ, ਕਣ ਕਣ ਦੇ ਵਿੱਚ, ਕਿਸੇ ਦੇ ਵਿੱਚ ਕੋਈ ਤਾਕਤ ਨਹੀਂ ਹੈ ਕਿ ਕੋਈ ਹਿੱਲ ਕਰਕੇ ਵੀ ਦਿਖਾ ਦੇ। ਸਾਰਾ ਕੁਝ ਉਸ ਅਕਾਲ ਪੁਰਖ ਇੱਕ ਦੇ ਹੁਕਮ ਦੇ ਅੰਦਰ ਸਭ ਕੁਝ ਚੱਲ ਰਿਹਾ। ਤੇ ਇਹ ਸਾਰੇ ਹੰਕਾਰ ਦੇ ਵਿੱਚੋਂ ਨਿਕਲ ਕਰਕੇ ਅਸੀਂ ਦਾਵਾ ਵੀ ਨਹੀਂ ਕਰ ਸਕਦੇ ਸਿਰ ਦੇਣ ਦੇ ਬਾਅਦ। ਇਹ ਅਕਾਲ ਪੁਰਖ ਦੀ ਆਪਣੀ ਮੋਜ ਹੈ। ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਅਗਰ ਉਹ ਨਦਰ ਕਰ ਦਵੇ ਅਕਾਲ ਪੁਰਖ ਪਰਮਾਤਮਾ, ਉਹ ਕਿਹੜੀ ਨਦਰ ਹੈ ਕਿ ਇਸ ਜੀਵਾਤਮਾ ਨੂੰ 84 ਲੱਖ ਜਾਮਿਆਂ ਚੋਂ ਇਹ ਦੋ ਪੈਰ ਦੀ ਉੱਤਮ ਜੂਨ ਮਿਲ ਜਾਏ ਜਿਹਦੇ ਵਿੱਚ ਆਕਾਸ਼ ਤੱਤ ਦਾ ਭਰਪੂਰ ਹੋਣਾ ਬਹੁਤ ਜ਼ਰੂਰੀ ਹੈ। ਵਿਚਾਰ ਕਰਕੇ ਦੇਖ ਲਓ, ਅਗਰ ਇੱਕ ਇਨਸਾਨ ਹੈ, ਉੱਤਮ ਜੂਨ ਲੈ ਬੈਠਾ ਹੈ, ਮਨ ਵੀ ਮੌਜੂਦ ਹੈ, ਆਤਮਾ ਵੀ ਮੌਜੂਦ ਹੈ, ਸ੍ਰਿਸ਼ਟੀ ਦਾ ਸਿਰਮੋਰ ਕਹਿਲਾਉਂਦਾ ਹੈ ਇਨਸਾਨੀ ਜਨਮ ਨੂੰ ਲੈ ਕਰਕੇ, ਹੰਕਾਰ ਦੇ ਵੀ ਸੰਸਾਰ ਦੇ ਵਿੱਚ ਦੌਰੇ ਲਗਾ ਰਿਹਾ, ਪਰ ਅਗਰ ਉਸਦੇ ਪਾਸ ਬੁੱਧੀ ਨਹੀਂ ਹੈ ਤੇ ਵਿਚਾਰ ਕਰਕੇ ਦੇਖ ਲਓ, ਉਹ ਸੁੱਖ ਦੁੱਖ ਜਾਂ ਕਿਸੇ ਵੀ ਤਰੀਕੇ ਦੇ ਕੋਈ ਵੀ ਭਾਵ ਨੂੰ ਪ੍ਰਗਟ ਨਹੀਂ ਤੱਕ ਕਰ ਸਕਦਾ। ਯਾਨੀ ਕਿ ਪ੍ਰਗਟ ਕਰਨ ਤੱਕ ਦੀ ਸਮਰੱਥਾ ਉਸਦੇ ਵਿੱਚ ਨਹੀਂ ਹੈ। ਅਗਰ ਬੁੱਧੀ ਤੱਤ ਦਾ ਅਭਾਵ ਉਸਦੇ ਵਿੱਚ ਆ ਜਾਏ ਤਾਂ ਐਸਾ ਸ੍ਰਿਸ਼ਟੀ ਦਾ ਸਿਰਮੋਰ ਕਹਿਲਾਉਣ ਦਾ ਕਿਆ ਲਾਭ? ਆਪਾਂ ਸਾਰੇ ਹੀ ਭਾਗਾਂ ਵਾਲੇ ਆ, ਸਾਨੂੰ ਭਰਪੂਰ ਮਾਤਰਾ ਦੇ ਵਿੱਚ ਉਹ ਆਕਾਸ਼ ਤੱਤਵ ਦੀ ਸਾਡੀ ਝੋਲੀਆਂ ਦੇ ਵਿੱਚ ਤਕਸੀਮ ਕੀਤਾ ਗਿਆ ਤੇ ਸਾਡਾ ਕੀ ਫਰਜ਼ ਬਣਦਾ ਹੈ? ਇਸ ਤੱਤਵ ਦਾ ਇਸਤੇਮਾਲ ਕਿੱਥੇ ਕਰਨਾ ਹੈ? ਅਸੀਂ ਲੋਕਾਂ ਦੇ ਗਲੇ ਕੱਟਣ ਦੇ ਵਿੱਚ, ਜੇ ਵਲਕੇ ਕਰਨ ਦੇ ਵਿੱਚ, ਸੰਸਾਰ ਦੇ ਕਾਰ ਵਿਵਹਾਰ ਦੇ ਵਿੱਚ? ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਉਪਦੇਸ਼ ਕਰਦੇ ਨੇ, ਨਾਨਕ ਕੱਚੜੀਆਂ ਸੂ ਤੋੜ ਟੂਣ ਸੱਜਣ ਸੰਤ ਪੱਕਿਆ, ਓਹੀ ਜੀਵਨ ਦੇ ਵਿਛੜੈ ਓਹੀ ਮਰੇ ਨ ਜਾਵਣ ਛੋੜ। ਬਿਲਕੁਲ ਸਪਸ਼ਟ ਉਪਦੇਸ਼ ਕਰਦੇ ਨੇ, ਇਹ ਕੱਚੜਿਆਂ ਦੇ ਨਾਲ ਤੋੜ। ਇਹ ਕੱਚੇ ਕਿਹੜੇ ਸੀ? ਇਹ ਸੰਸਾਰ ਦੇ ਜਿਤਨੇ ਵੀ ਰਿਸ਼ਤੇ ਨਾਤੇ ਨਜ਼ਰ ਆ ਰਹੇ ਨੇ, ਮਾਂ ਦਾ, ਬਾਪ ਦਾ, ਭੈਣ ਦਾ, ਭਰਾ ਦਾ, ਇਸਤਰੀ ਦਾ, ਪੁਰਸ਼ ਦਾ, ਅੜੋਸ ਪੜੋਸ ਜਿਤਨੇ ਵੀ ਭੈਣਾਂ, ਭਰਜਾਈਆਂ, ਸੱਸਾਂ, ਹੋਰ ਜਿਤਨੇ ਕੁਝ ਕੁਣਬੇ ਸਾਨੂੰ ਨਜ਼ਰ ਆ ਰਹੇ ਨੇ, ਇਹ ਸਭ ਕੱਚੇ ਰਿਸ਼ਤੇ ਨੇ, ਇਹ ਸਭ ਟੁੱਟ ਜਾਣੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਜੀਵਨ ਦੇ ਵਿਛੜਾ, ਉਹ ਜਿੰਦੇ ਜੀ ਛੋੜ ਜਾਂਦੇ ਨੇ। ਸਾਧ ਸੰਗਤ ਜੀ, ਇਸ ਦਰਬਾਰ ਦੇ ਵਿੱਚ ਵੀ ਦੇਖ ਲੋ, ਜਿਨ੍ਹਾਂ ਨੇ ਜਿੰਦੇ ਜੀ ਹੀ ਛੋੜ ਦਿੱਤਾ, ਇਸ ਸੱਚਖੰਡ ਦੀ ਕਿਰਿਆ ਨੂੰ ਅੱਜ ਤੱਕ ਨਹੀਂ ਅਪਣਾਇਆ, ਇੱਕ ਧਰਮ ਨੂੰ ਚਲਾਤਾ, ਇੱਕ ਮਤ ਨੂੰ ਚਲਾਤਾ, ਇੱਕ ਵਿਸ਼ੇਸ਼ ਆਕਾਰ ਦੇ ਵਿੱਚੋਂ ਵਿਸ਼ੇਸ਼ ਲਫ਼ਜ਼ਾਂ ਨੂੰ ਸੁਣਨਾ ਪਸੰਦ ਕਰਦੇ ਨੇ। ਉਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਸਤਖੰਡ ਕਿਸ ਨੂੰ ਕਿਹਾ ਜਾਂਦਾ ਔਰ ਸੱਚਖੰਡ ਦੀ ਬਾਣੀ ਕੀ ਹੁੰਦੀ ਹੈ, ਸਤਿਗੁਰੂ ਕਿਸ ਹਸਤੀ ਦਾ ਨਾਮ ਹੈ, ਔਰ ਸਤਿਗੁਰ ਦੀ ਸੰਗਤ ਨੂੰ ਹੀ ਸਤਸੰਗ ਕਿਹਾ ਜਾਂਦਾ ਹੈ। ਇਸ ਸੰਗਤ ਨੂੰ ਹੀ ਕਰਨਾ ਪਸੰਦ ਨਹੀਂ ਕਰਦੇ। ਯਾਨੀ ਕਿ ਮਨ ਨੇ, ਮਾਇਆ ਨੇ ਠੱਗ ਲਿਆ, ਉਹ ਜਿੰਦੇ ਹੀ ਵਿਛੜ ਗਏ, ਮਰਨ ਦੇ ਬਾਅਦ ਉਹਨਾਂ ਨੇ ਕੀ ਸਾਥ ਦੇਣਾ? ਉਹੀ ਮਰੇ ਹੀ ਨਾ ਜਾਵੇ ਛੋੜ, ਇਹ ਕਿਹੜੇ ਨੇ ਜਿਹੜੇ ਮਰਨ ਦੇ ਬਾਅਦ ਨਹੀਂ ਛੱਡਦੇ? ਕਹਿੰਦੇ ਨੇ ਗੁਰੂ ਨਾਨਕ ਸਾਹਿਬ, ਸੱਜਣ ਪੱਕਾ ਸੰਤ ਢੂੰਡ ਲੈ, ਪੱਕਾ ਰਿਸ਼ਤਾ ਤੇਰਾ ਹੈ ਸਤਿਗੁਰੂ ਦਾ। ਅਗਰ ਤੂੰ ਸਤਿਗੁਰੂ ਨੂੰ, ਇਹ ਰਿਸ਼ਤਾ ਕਦੋਂ ਬਣਦਾ? ਇਹ ਮੌਖਿਕ ਰਿਸ਼ਤੇ ਦੀ ਗੱਲ ਨਹੀਂ ਕੀਤੀ ਜਾਈ। ਸਾਰੇ ਅਹੰਕਾਰ ਚੋਂ ਬਾਹਰ ਨਿਕਲ ਕਰਕੇ ਆ ਜਾਓ ਕਿ ਅਸੀਂ ਸਤਿਗੁਰ ਦੇ ਡੇਰੇ ਤੇ ਜਾਂਦੇ ਹਾਂ, ਅਸੀਂ ਨਾਮ ਲਿਆ ਹੈ ਜਾਂ ਅਸੀਂ ਅੰਮ੍ਰਿਤ ਛਕਿਆ, ਤੇ ਐਸਾ ਕੋਈ ਵੀ ਨਹੀਂ ਗੱਲ। ਇਹ ਸਾਰਾ ਮੌਖਿਕ ਮਜ਼ਬੂਨ ਜ਼ਮਾਨੀ ਜਮਾ ਖਰਚ ਹੈ, ਇਹ ਤਕਨੀਕੀ ਮਜ਼ਬੂਨ ਨਹੀਂ ਹੈ। ਇਹ ਤਕਨੀਕੀ ਮਜ਼ਬੂਨ ਤਦ ਹੋਏਗਾ, ਰਿਸ਼ਤਾ ਤਾਂ ਸਤਿਗੁਰੂ ਨਾਲ ਜੁੜੇਗਾ, ਡੇਰਾ ਤਦ ਪੱਕਾ ਬਣੇਗਾ ਸਾਧ ਸੰਗਤ ਜੀ, ਜਦੋਂ ਅੰਤਰ ਦੇ ਵਿੱਚ ਅਸੀਂ ਸਤਿਗੁਰੂ ਨੂੰ ਪ੍ਰਾਪਤ ਕਰ ਲਵਾਂਗੇ। ਉਹ ਰਿਸ਼ਤਾ ਜਿਹੜਾ ਅੰਤਰ ਦੇ ਵਿੱਚ ਸਤਿਗੁਰ ਦੇ ਪ੍ਰਗਟ ਹੋਣ ਦੇ ਬਾਅਦ ਇਸ ਜੀਵਾਤਮਾ ਦਾ ਉਸ ਪਰਮਾਤਮਾ ਦੇ ਨਾਲ ਬਣ ਜਾਂਦਾ ਹੈ। ਕਹਿੰਦੇ ਨੇ ਉਹ ਫਿਰ ਜਿੰਦੇ ਜੀ ਦੀ ਕੀ ਗੱਲ ਕਰਨੀ ਹੈ, ਮਰਨ ਦੇ ਬਾਅਦ ਵੀ ਨਹੀਂ ਤੈਨੂੰ ਛੱਡੇਗਾ। ਤੇ ਵਿਚਾਰ ਕਰਕੇ ਦੇਖ ਲੋ, ਗੁਰੂ ਨਾਨਕ ਸਾਹਿਬ ਨੇ ਕਿਹੜੀ ਬਾਣੀ ਦਿੱਤੀ, ਅਸੀਂ ਕਿਹੜੀ ਬਾਣੀ ਨੂੰ ਮੱਥਾ ਟੇਕ ਰਹੇ ਹਾਂ? ਕਿਆ ਮੱਥਾ ਟੇਕਣ ਦੇ ਨਾਲ, ਸਿਰਫ ਨੱਕ ਰਗੜਨ ਦੇ ਨਾਲ, ਸਿਰਫ ਕਥਾ ਵਿਚਾਰ ਦੇ ਨਾਲ, ਸਿਰਫ ਸਤਸੰਗ ਨੂੰ ਸੁਣਨ ਦੇ ਨਾਲ ਅੱਜ ਤੱਕ ਕੋਈ ਜੀਵਾਤਮਾ ਦੇ ਅੰਦਰ ਪ੍ਰਕਾਸ਼ ਦੀ ਉਤਪਤੀ ਨਹੀਂ ਹੋਈ, ਔਰ ਨਾ ਹੀ ਉਹ ਪਾਰ ਬ੍ਰਹਮ ਈਸ਼ਵਰ ਨੂੰ ਪ੍ਰਾਪਤ ਕਰਕੇ ਗੁਰੂ ਨਾਨਕ ਸਾਹਿਬ ਦੀ ਬਖਸ਼ੀ ਹੁਕਮ ਕੀਤੀ ਹੋਈ ਮੁਕਤੀ ਨੂੰ ਹਾਸਲ ਕਰਨ ਦੇ ਕਾਬਿਲ ਬਣ ਸਕਿਆ। ਆਪਾਂ ਸਾਰੇ ਦੇ ਸਾਰੇ ਇਸ ਦੇਹ ਰੂਪੀ ਕਬਰ ਦੇ ਵਿੱਚ ਫਸੇ ਹੋਏ ਆ, ਔਰ ਦੇਹ ਦਾ ਰਿਸ਼ਤਾ ਜਿਹੜਾ ਹੈ ਇਸ ਸੰਸਾਰ ਦੇ ਨਾਲ ਰਿਸ਼ਤੇ ਨਾਤਿਆਂ ਦੇ ਨਾਲ ਹੈ। ਸੰਸਾਰ ਦੀ ਸਾਰੀ ਬੁੱਧੀ ਦੇ ਉੱਪਰ ਪਰਦਾ ਪਾਉਣ ਵਾਲਾ ਜਿਹੜਾ ਤੰਗ ਹੈ ਉਹ ਹੈ ਰਿਸ਼ਤੇ ਔਰ ਸੰਬੰਧ ਦਾ। ਅਗਰ ਅਸੀਂ ਇਹਨਾਂ ਸੰਬੰਧਾਂ ਦੇ ਵਿੱਚੋਂ ਨਿਕਲ ਨਹੀਂ ਸਕੇ, ਸੰਸਾਰ ਦੀ ਅਸਕਤੀ ਨੂੰ ਤਿਆਗ ਨਹੀਂ ਸਕੇ, ਤੇ ਇਹ ਜਗਤ ਜਿਹੜਾ ਹੈ ਵਿਸ਼ੇ ਵਿਕਾਰਾਂ ਦੇ ਵਿੱਚ ਜਲ ਰਿਹਾ ਹੈ, ਇਹ ਆਤਮਾ ਵੀ ਜੜੀ ਹੈ, ਇਸ ਜਲਣ ਦੇ ਬਾਅਦ ਸਵਾਹ ਹੋ ਜਾਂਦੀ ਹੈ, ਕਿਸ ਤਰੀਕੇ ਦੇ ਨਾਲ ਇਹ ਉੱਤਮ ਜਾਮਾ ਇਹਦੇ ਕੋਲੋਂ ਖੋਹ ਲਿਆ ਜਾਂਦਾ ਹੈ। ਇਸ ਪੌੜੀ ਤੇ ਜੋ ਨਰ ਚੁੱਕਿਆ ਆਈ ਜਾਏ ਬਹੁਤ ਦੁੱਖ ਪਾਏਗਾ। ਇਸ ਪੌੜੀ ਤੋਂ ਇਸ ਤੋਂ ਫਿਸਲ ਗਿਆ ਅਗਰ ਪੈਰ, ਤੇ ਫਿਰ 84 ਲੱਖ ਸੁੰਦਰ ਸੂਟ ਪਿੰਜਰੇ ਫਿਰ ਮੌਜੂਦ ਨੇ, ਉਹਨਾਂ ਦੇ ਵਿੱਚ ਇਸ ਜੀਵਾਤਮਾ ਨੂੰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਫਿਰ ਸੁੱਟ ਦਿੱਤਾ ਜਾਏਗਾ। ਇੱਕ ਜਨਮ ਨੂੰ ਅਗਰ 10 ਸਾਲ ਲਗਾਇਆ ਜਾਏ ਤੇ 84 ਲੱਖ ਜਨਮਾਂ ਨੂੰ ਕਿਤਨੇ ਕਰੋੜ ਜਨਮ ਹੋ ਗਏ, ਤੇ ਜਦਕਿ ਇਹ ਵੀ ਗਿਣਤੀ ਗਲਤ ਹੈ। ਕਈ ਜਨਮ ਜਿਹੜੇ ਨੇ ਸੂਖਮ ਕਾਰਨ ਲੋਕਾਂ ਦੇ ਵਿੱਚ ਲੱਖਾਂ ਕਰੋੜਾਂ ਵਰਿਆਂ ਦੀ ਦੇਵੀ ਦੇਵਤਿਆਂ ਦੀ ਉਮਰ ਹੈਗੀ ਹੈ। ਵਿਚਾਰ ਕਰਕੇ ਦੇਖ ਲਓ ਇਹ ਸਭ 84 ਲੱਖ ਜਾਮਿਆਂ ਦੇ ਅੰਦਰ ਨੇ। ਕਿਤਨੇ ਯੁਗਾਂ ਦੇ ਬਾਅਦ ਗ੍ਰੰਥ ਸ਼ਾਸਤਰ ਪੜ੍ਹ ਕਰਕੇ ਦੇਖੋ, ਸਪਸ਼ਟ ਕਹਿੰਦੇ ਨੇ ਕਿ ਇਸ ਦਾ ਅੰਦਾਜ਼ਾ ਦਿੱਤਾ ਹੀ ਨਹੀਂ ਜਾ ਸਕਦਾ। ਯਾਨੀ ਕਿ ਅਪਾਰ ਰਚਨਾ ਅਨੰਤ ਕਾਲ ਤੋਂ ਇਹ ਜੀਵਾਤਮਾ ਫਸੀ ਹੈ। 84 ਲੱਖ ਦਾ ਭ੍ਰਮਣ ਜਿਹੜਾ ਹੈ ਇਸ ਦੀ ਗਿਣਤੀ ਕੋਈ ਨਹੀਂ ਦੇ ਸਕਿਆ ਕਿ ਕਿਤਨੇ ਯੁਗਾਂ ਦੇ ਬਾਅਦ ਇੱਕ ਛਣ ਭੰਗੁਰ ਜੀਵਨ ਮਿਲਦਾ ਹੈ, ਕਿਹੜਾ ਇਨਸਾਨ ਦਾ ਜਨਮ ਇਹ 50 ਸਾਲ 100 ਸਾਲ ਦੀ ਉਮਰ ਲੱਖਾਂ ਕਰੋੜਾਂ ਵਰਿਆਂ ਦੇ ਨਰਕ ਤੋਂ ਨਿਕਲਣ ਦੇ ਬਾਅਦ ਛਣ ਬੰਗਰ ਜੀਵਨ ਹੈ, ਸਿਰਫ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ, ਮਿਲਣ ਵਾਸਤੇ। ਔਰ ਇਹ ਹਸਤੀ ਅਸੀਂ ਕਿੱਥੇ ਮਿਟਾ ਰਹੇ ਹਾਂ? ਵਿਸ਼ੇ ਵਿਕਾਰਾਂ ਦੇ ਵਿੱਚ ਤੋਂ ਸੰਸਾਰ ਜਗਤ ਜਲੰਦਾ ਰੱਖ ਲੈ, ਇਹ ਜਗਤ ਜਲ ਰਿਹਾ ਹੈ ਵਿਸ਼ੇ ਵਿਕਾਰਾਂ ਦੇ ਵਿੱਚ। ਗੁਰੂ ਨਾਨਕ ਸਾਹਿਬ ਉਸ ਅਕਾਲ ਪੁਰਖ ਦੇ ਅੱਗੇ ਅਰਦਾਸ ਬੇਨਤੀ ਕਰਦੇ ਨੇ ਕਿ ਜਿਸ ਵੀ ਤਰੀਕੇ ਦੇ ਨਾਲ ਹੋ ਸਕੇ ਤੂੰ ਸਾਨੂੰ ਇਸ ਤੋਂ ਪਾਰ ਲਗਾ। ਬਿਨਾਂ ਬਖਸ਼ਿਆ ਕੋਈ ਵੀ ਪਾਰ ਨਹੀਂ ਜਾ ਸਕਦਾ। ਇਹ ਜੀਵਾਤਮਾ ਹਰ ਪਲ ਹਰ ਘੜੀ ਇਸ ਦੇਹ ਦੇ ਵਿੱਚ ਬੈਠ ਕਰਕੇ ਸਿਰਫ ਪਾਪ ਹੀ ਕਮਾ ਰਹੀ ਹੈ। ਉਸ ਪਰਮਾਤਮਾ ਨੂੰ ਮਿਲਣ ਵਾਸਤੇ, ਪ੍ਰਾਪਤ ਕਰਨ ਵਾਸਤੇ ਅੱਜ ਤੱਕ ਉਸਨੇ ਕੋਈ ਆਸਕਤੀ ਪੈਦਾ ਹੀ ਨਹੀਂ ਕੀਤੀ, ਸ਼ੋਅ ਹੀ ਨਹੀਂ ਕੀਤੀ ਕਿ ਮੈਂ ਤੈਨੂੰ ਮਿਲਣਾ ਚਾਹੁੰਦੀ ਹਾਂ।
ਜੇਤ ਦੁਆਰੇ ਉਭੇ ਤੇਤੇ ਲੈ ਉਬਾਰ,
ਜਿਸ ਵੀ ਤਰੀਕੇ ਦੇ ਨਾਲ ਹੋ ਸਕਦਾ ਹੈ ਮੈਨੂੰ ਇਸ ਸੰਸਾਰ ਦੇ ਭਵ ਸਾਗਰ ਦੇ ਵਿੱਚੋਂ ਪਾਰ ਕੱਢ ਲੈ।
ਸਤਿਗੁਰ ਸੁਖ ਵਿਖਾ ਲਿਆ ਸੱਚਾ ਸ਼ਬਦ ਵਿਚਾਰ,
ਸਤਿਗੁਰ ਸੁਖ ਵਿਖਾ ਲਿਆ ਸੱਚਾ ਸ਼ਬਦ ਵਿਚਾਰ। ਸਤਿਗੁਰੂ ਨੇ ਸੁਖ ਨੂੰ ਦਿਖਾਤਾ, ਸੁਖ ਕਿਹੜਾ ਔਰ ਦੁੱਖ ਕਿਹੜਾ? ਦੁੱਖ ਹੈ ਆਤਮਾ ਨੂੰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਜਾਣਾ। ਸੁਖ ਵਿਖਾ ਲਿਆ, ਸੁਖ ਕਿਹੜਾ ਵਿਖਾਤਾ? ਸੱਚਾ ਸ਼ਬਦ। ਸੱਚਾ ਸ਼ਬਦ ਸੱਚਾ ਕਿਉਂ ਕਿਹਾ? ਕਿਉਂਕਿ ਅਸੀਂ ਝੂਠੀ ਬਾਣੀ ਝੂਠੇ ਸ਼ਬਦਾਂ ਚ ਫਸੇ ਹਾਂ। ਜਿਹੜੀ ਬਾਣੀ ਇਸ ਵਕਤ ਸੱਚਖੰਡ ਤੋਂ ਸਾਡੀ ਝੋਲੀਆਂ ਚ ਤਕਸੀਮ ਕੀਤੀ ਜਾ ਰਹੀ ਹੈ, ਇਹ ਸੱਚੀ ਹੋਣ ਦੇ ਬਾਅਦ ਵੀ ਝੂਠੀ ਸਾਬਤ ਹੋ ਜਾਂਦੀ। ਕਿਉਂ? ਸਾਨੂੰ ਰਸਤਾ ਦੱਸ ਸਕਦੀ ਹੈ, ਸੱਚਖੰਡ ਲਿਜਾ ਨਹੀਂ ਸਕਦੀ। ਸੱਚਖੰਡ ਲਿਜਾਣ ਵਾਲੀ ਜਿਹੜੀ ਬਾਣੀ ਹੈ, ਅੰਤਰ ਜੋਤ ਨਿਰੰਤਰ ਬਾਣੀ, ਸੱਚੇ ਸਾਹਿਬ ਸਿਓ ਚਿਤਲਾਈ, ਅੰਤਰ ਦੇ ਵਿੱਚ ਨਿਰੰਤਰ ਦੋਨਾਂ ਅੱਖਾਂ ਦੇ ਪਿੱਛੇ ਇਹ ਬਾਣੀ ਆ ਰਹੀ ਹੈ। ਕਿਹੜੀ ਬਾਣੀ? ਸ਼ਬਦ ਹੈ ਧਰਤੀ, ਸ਼ਬਦ ਹੈ ਆਕਾਸ਼, ਸ਼ਬਦ ਹੈ ਸ਼ਬਦ ਬਿਆ ਪ੍ਰਕਾਸ਼, ਸਗਲ ਸ੍ਰਿਸ਼ਟੀ ਸ਼ਬਦ ਕੇ ਪਾਸ, ਨਾਨਕ ਸ਼ਬਦ ਕਟੈ ਕਟ ਆਛੈ। ਬਿਲਕੁਲ ਸਪਸ਼ਟ ਕਹਿੰਦੇ ਨੇ ਕਿ ਉਹ ਸ਼ਬਦ ਜਿਸ ਨੇ ਜੜ ਚੇਤਨ ਸਭ ਨੂੰ ਬਣਾਇਆ ਹੈ, ਸਭ ਨੂੰ ਆਧਾਰ ਦੇ ਰੱਖਿਆ, ਉਹ ਮਨੁੱਖੇ ਜਨਮ ਦੇ ਵੀ ਦੋਨੋਂ ਅੱਖਾਂ ਦੇ ਪਿੱਛੇ ਨਿਰੰਤਰ ਇਹ ਬਾਣੀ ਆ ਰਹੀ ਹੈ। ਇਸੀ ਬਾਣੀ ਨੂੰ ਗੁਰੂ ਨਾਨਕ ਸਾਹਿਬ ਨੇ ਸੱਚਾ ਸ਼ਬਦ ਕਿਹਾ। ਇਸ ਸੱਚੇ ਸ਼ਬਦ ਨੂੰ ਦਿਖਾਉਣ ਦੀ ਗੱਲ ਕੀਤੀ ਹੈ। ਦਿਖਾਉਣ ਦਾ ਭਾਵ ਹੈ ਕਿ ਜਿਹੜੀ ਨਿਰੰਤਰ ਬਾਣੀ ਨਿਰੰਤਰ ਸ਼ਬਦ ਆ ਰਿਹਾ, ਇਸ ਦੇ ਵਿੱਚ ਇੱਕ ਪ੍ਰਕਾਸ਼ ਵੀ ਹੈ, ਯਾਨੀ ਕਿ ਇਸ ਆਵਾਜ਼ ਦੇ ਵਿੱਚੋਂ ਪ੍ਰਕਾਸ਼ ਆਉਂਦਾ। ਇਸੀ ਕਰਕੇ ਉਹ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਸਤਿਗੁਰੂ ਨੇ ਇਸ ਸ਼ਬਦ ਨੂੰ ਸੁੱਖ ਨੂੰ ਵਿਖਾ ਦਿੱਤਾ। ਉਹ ਵੇਖਣ ਵਾਲਾ ਹੀ ਸੁਖੀ ਹੋ ਸਕਦਾ, ਜਿਸ ਨੇ ਵੇਖਿਆ ਨਹੀਂ ਉਹ ਹਮੇਸ਼ਾ ਦੁਖੀ ਰਹੇਗਾ। ਗੁਰੂ ਨਾਨਕ ਸਾਹਿਬ ਨੇ ਸ਼ੁਰੂ ਚ ਹੀ ਸਪਸ਼ਟ ਕਰ ਦਿੱਤਾ ਕਿ ਅਸੀਂ ਡੇਰੇ ਮੰਦਰ ਔਰ ਜਿਹੜੀਆਂ ਸੇਵਾ ਦੀ ਗੱਲ ਕਰਦੇ ਹਾਂ, ਇਹਨਾਂ ਦੇ ਵਿੱਚ ਸਾਨੂੰ ਸੁੱਖ ਪ੍ਰਾਪਤ ਹੋ ਹੀ ਨਹੀਂ ਸਕਦਾ। ਸੁੱਖ ਉਸੀ ਨੂੰ ਪ੍ਰਾਪਤ ਹੋਏਗਾ ਜਿਸ ਨੇ ਇਸ ਸੱਚੇ ਸ਼ਬਦ ਨੂੰ ਦੇਖ ਲਿਆ। ਹੁਣ ਇਹ ਦੇਖਣ ਦੀ ਜਿਹੜੀ ਗੱਲ ਹੈ, ਇਹ ਮਨ ਬੁੱਧੀ ਔਰ ਇੰਦਰੀਆਂ ਤੋਂ ਪਰੇ ਦੀ ਗੱਲ ਹੈ। ਯਾਨੀ ਕਿ ਇਹ ਜਿਹੜਾ ਸ਼ਬਦ ਅੰਤਰ ਦੇ ਵਿੱਚ ਆ ਰਿਹਾ ਸੱਚਾ ਪਰਮਾਤਮਾ ਦਾ, ਜਿਸ ਨੇ ਇਸ ਸ੍ਰਿਸ਼ਟੀ ਨੂੰ ਬਣਾਇਆ ਹੈ, ਆਧਾਰ ਦਿੱਤਾ ਹੈ ਔਰ ਖਤਮ ਕਰ ਰਿਹਾ, ਉਸ ਤੋਂ ਬਾਅਦ ਫਿਰ ਇਸ ਦੀ ਰਚਨਾ ਕਰਦਾ ਹੈ। ਇਸ ਸੱਚੇ ਸ਼ਬਦ ਨੂੰ ਦੇਖਣ ਵਾਸਤੇ ਇੱਕ ਤਾਕਤ ਹੈ ਜਿਹੜੀ ਇਸ ਆਤਮਾ ਦੇ ਅੰਤਰ ਦੇ ਵਿੱਚ ਮੌਜੂਦ ਹੈ। ਯਾਨੀ ਕਿ ਆਤਮਾ ਦੀ ਆਪਣੀ ਤਾਕਤ ਹੈ ਦੇਖਣ ਦੀ ਇਸ ਸ਼ਬਦ ਨੂੰ ਔਰ ਸੁਣਨ ਦੀ। ਅੱਖੀ ਬਾਜੂ ਵੇਖਣਾ, ਬਿਨ ਕੰਨਾ ਸੁਣਨਾ, ਪੈਰੇ ਬਾਜੂ ਚੱਲਣਾ, ਬਿਨ ਹੱਥਾ ਕਰਨਾ, ਜੀਭੇ ਬਾਜੂ ਬੋਲਣਾ, ਇਹ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਾਂ ਖਸਮੇ ਮਿਲਣਾ। ਅਗਰ ਤੁਸੀਂ ਆਪਣੇ ਖਸਮ ਨੂੰ ਮਿਲਣਾ ਚਾਹੁੰਦੇ ਹੋ, ਪਰਾਏ ਪੁਰਸ਼ ਦੀ ਆਸਕਤੀ ਨੂੰ ਛੱਡਣਾ ਚਾਹੁੰਦੇ ਹੋ, ਪਰਾਇਆ ਪੁਰਸ਼ ਕੌਣ ਹੈ? ਮਨ। ਖਸਮ ਕੌਣ ਹੈ? ਅਕਾਲ ਪੁਰਖ। ਅਕਾਲ ਪੁਰਖ ਨੂੰ ਮਿਲਣਾ ਚਾਹੁੰਦੇ ਹੋ ਤੇ ਕਹਿੰਦੇ ਨੇ ਉੱਥੇ ਨਾ ਅੱਖ ਦਾ ਵਿਸ਼ੇ ਹੈ, ਨਾ ਕੰਨ ਦਾ ਵਿਸ਼ੇ ਹੈ, ਨਾ ਅੱਖਾਂ ਦੇ ਨਾਲ ਖਸਮ ਨੂੰ ਦੇਖ ਸਕਦੇ ਆ, ਨਾ ਕੰਨਾਂ ਦੇ ਨਾਲ ਸੁਣ ਸਕਦੇ ਆ, ਨਾ ਜ਼ਬਾਨ ਦੇ ਨਾਲ ਬੋਲ ਸਕਦੇ ਆ। ਯਾਨੀ ਕਿ ਕੋਈ ਵੀ ਭਾਸ਼ਾ ਨਹੀਂ ਹੈ, ਕੋਈ ਵੀ ਸਰੀਰ, ਕੋਈ ਵੀ ਮਤ ਔਰ ਧਰਮ ਨਹੀਂ ਹੈ, ਹੱਥਾਂ ਪੈਰਾਂ ਦੀ ਕੋਈ ਗੱਲ ਨਹੀਂ, ਉੱਥੇ ਚੱਲਣ ਦੀ ਕੋਈ ਗੱਲ ਨਹੀਂ। ਕਿਹੜੀ ਗੱਲ ਹੈ? ਜੀਵਿਤ ਮਰੀਏ, ਯਾਨੀ ਕਿ ਜਿੰਦੇ ਮਰਨ ਦੀ ਗੱਲ ਕਿਹੜੀ ਹੈ? ਜਿੰਦੇ ਜੀ ਸੰਸਾਰ ਦੀ ਅਸਕਤੀ ਨੂੰ ਤਿਆਗ ਦੇਣਾ, ਨੌ ਦੁਆਰਾਂ ਚੋਂ ਆਪਣੀ ਸੁਰਤ ਨੂੰ ਸਮੇਟ ਲੈਣਾ, ਦਸਵੇਂ ਦੁਆਰ ਉਸ ਸ਼ਬਦ ਦੇ ਨਾਲ ਜੁੜ ਜਾਣਾ ਜਿੱਥੇ ਦਿਨ ਰਾਤ ਇਹ ਤੁਲਕਾਰੇ ਦੇ ਰਿਹਾ ਹੈ, ਉਸ ਸੱਚੇ ਸ਼ਬਦ ਨੂੰ ਜੁੜਨਾ ਕਿਹਾ ਜਾਂਦਾ ਹੈ ਜੀਵਿਤ ਮਰਨਾ। ਜਦੋਂ ਅਸੀਂ ਜਿੰਦੇ ਜੀ ਸੰਸਾਰ ਦੇ ਰਿਸ਼ਤੇ ਨਾਤਿਆਂ ਨੂੰ ਤਵਾਗਾਂਗੇ, ਇੱਕ ਤਰੀਕੇ ਦੇ ਨਾਲ ਜਿੰਦਾ ਹੀ ਮਰਨਾ ਹੈ। ਔਰ ਜਦੋਂ ਅੱਖ ਬੰਦ ਕਰਕੇ ਅਸੀਂ ਧਿਆਨ ਲਗਾਵਾਂਗੇ, ਇਹ ਸੁਰਤ ਜਿਹੜੀ ਹੈ ਗੁਰੂ ਦੇ ਹੁਕਮ ਦੇ ਵਿੱਚ ਹੈ, ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੈ, ਯਮਰਾਜ ਦੇ ਹੁਕਮ ਦੇ ਵਿੱਚ ਹੈ, ਔਰ ਉਸ ਕਾਲ ਦੇ ਹੁਕਮ ਦੇ ਵਿੱਚ ਹੈ। ਇਨ ਚਾਰ ਬੰਦਿਆਂ ਦੇ ਸਿਵਾਵਾ ਕਿਸੇ ਦੇ ਕੋਲ ਐਸੀ ਤਾਕਤ ਨਹੀਂ, ਨਾ ਕਿਸੇ ਲਫ਼ਜ਼ ਦੇ ਵਿੱਚ ਤਾਕਤ ਹੈ ਕਿ ਇਹ ਸੁਰਤ ਨੂੰ ਸਮੇਟ ਲਏਗਾ। ਸਾਰੇ ਭਰਮਾਂ ਚੋਂ ਨਿਕਲ ਜਾਓ, ਗਲਤ ਪ੍ਰਚਾਰ ਕੀਤਾ ਜਾ ਰਿਹਾ, ਇਹ ਰੂਹਾਂ ਫਸ ਰਹੀਆਂ ਨੇ। ਇਹ ਹੁਕਮ ਸਿਰਫ ਚਾਰ ਹੀ ਇਹ ਜੀਵਾਂ ਦੇ ਕੋਲ ਹੈ, ਅਕਾਲ ਪੁਰਖ ਪਰਮਾਤਮਾ, ਕਾਲ ਪੁਰਸ਼ ਸਤਿਗੁਰੂ, ਔਰ ਯਮਰਾਜ। ਇਹਨਾਂ ਚਾਰਾਂ ਦੇ ਹੁਕਮ ਦੇ ਬਗੈਰ ਇਹ ਆਤਮਾ ਇਸ ਪਿੰਜਰੇ ਨੂੰ ਕਦੀ ਨਹੀਂ ਛੱਡੇਗੀ। ਇਹ ਉਹਨਾਂ ਦੇ ਚਾਰਾਂ ਚੋਂ ਕੋਈ ਵੀ ਹੁਕਮ ਕਰੇ, ਹੁਣ ਕਾਲ ਕਿਉਂ ਹੁਕਮ ਕਰੇਗਾ, ਯਾਨੀ ਕਿ ਯਮਰਾਜ ਕਿਉਂ ਹੁਕਮ ਕਰੇਗਾ, ਉਹ ਨਿਯਮ ਦੇ ਵਿੱਚ ਚੱਲ ਰਿਹਾ। ਉਦੋਂ ਹੁਕਮ ਕਿਸ ਨੇ ਕਰਨਾ ਹੈ? ਸਤਿਗੁਰੂ ਨੇ ਹੁਕਮ ਕਰਨਾ, ਤੇ ਸਤਿਗੁਰੂ ਕਿਉਂ ਹੁਕਮ ਕਰਨਗੇ? ਉਦੋਂ ਹੀ ਹੁਕਮ ਕਰਨਗੇ ਜਦੋਂ ਜੀਵਾਤਮਾ ਅੰਤਰ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਬਣ ਜਾਂਦੀ ਹੈ, ਮਰਿਆਦਾ ਦੇ ਵਿੱਚ ਆ ਜਾਂਦੀ ਹੈ, ਹੁਕਮ ਦੇ ਵਿੱਚ ਆ ਜਾਂਦੀ ਹੈ। ਉਸ ਤੋਂ ਪਹਿਲੇ ਹੁਕਮ ਕਿਸੇ ਨੂੰ ਨਹੀਂ ਮਿਲੇਗਾ ਸੁਰਤ ਸਿਮਟਣ ਦਾ। ਔਰ ਜਦੋਂ ਜੀਵਾਤਮਾ ਮਰਿਆਦਾ ਵਿੱਚ ਆ ਜਾਂਦੀ ਹੈ, ਉਸ ਵੇਲੇ ਅਕਾਲ ਪੁਰਖ ਦੀ ਹੁਕਮ ਲੈ ਕਰਕੇ ਨਜ਼ਰ ਮਿਹਰ ਦੇ ਨਾਲ ਸਤਿਗੁਰੂ ਹੁਕਮ ਕਰਦੇ ਨੇ ਇਸ ਸੁਰਤ ਨੂੰ ਸਮੇਟਣ ਦਾ। ਉਸ ਵੇਲੇ ਇਹ ਸੁਰਤ ਸਮੇਟ ਕਰਕੇ ਦਸਵੇਂ ਦੁਆਰ ਪਹੁੰਚ ਜਾਂਦੀ ਹੈ, ਔਰ ਅੱਗੇ ਦਾ ਸਾਰਾ ਰਸਤਾ ਜੋ ਹੈ ਸਤਿਗੁਰੂ ਆਪ ਤੈਅ ਕਰਵਾਉਂਦੇ ਨੇ। ਹਰ ਪਲ ਹਰ ਘੜੀ ਇਸ ਜੀਵਾਤਮਾ ਦੇ ਨਾਲ ਹੁੰਦੇ ਨੇ। ਇਸ ਨੂੰ ਕਿਹਾ ਜਾਂਦਾ ਪਰਮਾਤਮਾ ਦੀ ਪ੍ਰਾਪਤੀ, ਔਰ ਉਸ ਸ਼ਬਦ ਦੇ ਨਾਲ ਜੁੜ ਕਰਕੇ ਜਿਸ ਦੇ ਵਿੱਚ ਆਵਾਜ਼ ਔਰ ਪ੍ਰਕਾਸ਼ ਹੈ, ਇਹ ਜੀਵਾਤਮਾ ਉਸ ਆਵਾਜ਼ ਨੂੰ ਸੁਣਦੀ ਹੈ। ਯਾਨੀ ਕਿ ਜੀਵਾਤਮਾ ਦੇ ਸੁਣਨ ਦੇ ਕੰਨ ਔਰ ਦੇਖਣ ਦੀਆਂ ਅੱਖਾਂ ਅਲੱਗ ਨੇ, ਇਹ ਬਾਹਰ ਦੇ ਮਨ ਬੁੱਧੀ ਔਰ ਇੰਦਰੀਆਂ ਦਾ ਵਿਸ਼ੇ ਨਹੀਂ ਹੈ। ਜਿਹੜੀਆਂ ਤੁਕਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕਿਹਾ, ਨਾਨਕ ਹੁਕਮ ਪਛਾਣ ਕੇ ਤਾਂ ਖਸਮੇ ਮਿਲਣਾ। ਹੁਕਮ ਕਿਹੜਾ ਸੀ? ਇਹ ਸੱਚਾ ਸ਼ਬਦ ਹੀ ਹੁਕਮ ਸੀਗਾ, ਜਿਸ ਨੂੰ ਪਛਾਣ ਕੇ ਯਾਨੀ ਕਿ ਮਿਲ ਕਰਕੇ ਇਹ ਜੀਵਾਤਮਾ ਤਾਂ ਖਸਮੇ ਮਿਲਣਾ, ਇਹ ਸਾਰੇ ਮੰਡਲਾਂ ਨੂੰ ਪਾਰ ਕਰ ਜੀਏ ਜਿੰਦੇ ਜੀ। ਮਰਨ ਦੇ ਬਾਅਦ ਦਾ ਕੋਈ ਉਪਦੇਸ਼ ਨਹੀਂ ਹੈ, ਨਾ ਕੋਈ ਰਸਤਾ ਹੈ ਇਸ ਭਰਮ ਚੋਂ ਨਿਕਲ ਜਾਣਾ ਕਿ ਅਸੀਂ ਸਾਰੀ ਉਮਰ ਗ੍ਰੰਥਾਂ ਪੋਥੀਆਂ ਨੂੰ ਪੜ੍ਹਦੇ ਰਹੇ, ਰਟਦੇ ਰਹੇ, ਮੱਥੇ ਟੇਕਦੇ ਰਹੇ, ਸੰਤਾਂ ਦੀ ਸੇਵਾ ਕਰਦੇ ਰਹੇ, ਤੇ ਮਰਨ ਦੇ ਬਾਅਦ ਸਾਨੂੰ ਸੱਚਖੰਡ ਲੈ ਜਾਣਗੇ ਤੇ ਸਭ ਭਰਮ ਹੈ, ਸਭ ਧੋਖਾ ਹੈ। ਸੰਤ ਨਗਦ ਸੌਦਾ ਦੇਣ ਆਉਂਦੇ ਨੇ, ਜਿਹੜੇ ਮਰਨ ਦੇ ਬਾਅਦ ਦੀ ਗੱਲ ਕਰਦੇ ਨੇ ਉਹ ਸੰਤੀ ਨਹੀਂ ਹੈਗੇ। ਇਸ ਤੋਂ ਸਮਝ ਜਾਣਾ ਕਿ ਉਹ ਭਰਮ ਦੇ ਵਿੱਚ ਸਾਨੂੰ ਫਸਾ ਰਹੇ ਨੇ, ਉਹ ਵੀ 84 ਲੱਖ ਜਾਮਿਆਂ 'ਚ ਫਸੇ ਨੇ, ਸਾਨੂੰ ਵੀ ਫਸਾ ਰਹੇ ਨੇ। ਜਿਹੜਾ ਪੂਰਨ ਸੰਤ ਹੋਏਗਾ ਕਦੀ ਮੱਥਾ ਨਹੀਂ ਟਿਕਾਏਗਾ, ਕਦੀ ਕੋਈ ਬਾਹਰ ਦੀ ਗੱਲ ਹੀ ਨਹੀਂ ਕਰੇਗਾ। ਗੁਰਮੁਖ ਹੋਵੇ ਸੋ ਕਾਇਆ ਖੋਜੇ, ਹੋਰ ਸਭ ਭਰਮ ਭੁਲਾਈ। ਗੁਰਮੁਖ ਕਿਹਾ ਸਤਿਗੁਰੂ ਨੂੰ, ਅਗਰ ਸਤਿਗੁਰੂ ਪੂਰਾ ਹੋਏਗਾ, ਤੁਹਾਨੂੰ ਸਤਿਗੁਰੂ ਮਿਲ ਗਿਆ, ਤੇ ਉਹ ਇੱਕੋ ਹੀ ਗੱਲ ਕਰੇਗਾ, ਬੇਟਾ ਸਾਰੇ ਜਗਤ ਚੋਂ ਨਿਕਲ ਜਾ, ਸੰਸਾਰ ਨੂੰ ਤਿਆਗ ਦੇ, ਆਪਣੇ ਅੰਤਰ ਦੇ ਵਿੱਚ ਆ, ਪਰਮਾਤਮਾ ਅੰਦਰ ਦੇ ਵਿੱਚ ਮੌਜੂਦ ਹੈ, ਅੰਦਰ ਜੋਤ ਰੱਖੀ, ਅਪਾਰ ਜੋਤ ਮੌਜੂਦ ਹੈ। ਗੁਰਮੁਖ ਸਿੱਖ ਸੋਈ ਜਨ ਪਾਵੇ, ਗੁਰਮੁਖ ਪਰਮਾਤਮਾ ਕੋਲੋਂ ਸਤਿਗੁਰੂ ਕੋਲੋਂ ਉਹੀ ਸਿੱਖ ਪਾਉਂਦਾ ਹੈ ਜਿਸ ਨੂੰ ਅਕਾਲ ਪੁਰਖ ਦਾ ਹੁਕਮ ਹੋ ਜਾਂਦਾ, ਹੋਰ ਕੋਈ ਵੀ ਪ੍ਰਾਪਤ ਕਰਨ ਦੇ ਕਾਬਿਲ ਬਣ ਹੀ ਨਹੀਂ ਸਕਦਾ। ਅਗਰ ਜੀਵਾਤਮਾ ਕਹੇ ਅਨੰਤ ਕਾਲ ਤੱਕ ਜਪ ਤਪ ਸੰਯਮ ਤੀਰਥ ਵਰਤ ਨੇਮ ਕਰਦੀ ਰਵੇ ਤੇ ਮੈਨੂੰ ਪਰਮਾਤਮਾ ਮਿਲ ਜਾਏਗਾ, ਤੇ ਉਸਦਾ ਭਰਮ ਹੈ। ਸਾਰੇ ਭਰਮਾਂ ਚੋਂ ਨਿਕਲੋ, ਸਾਰੇ ਮਤ ਔਰ ਧਰਮਾਂ ਚੋਂ ਨਿਕਲੋ, ਜਿੰਨੀ ਵੀ ਵਿਆਖਿਆ ਦਿੱਤੀ ਗਈ ਹੈ ਸਭ ਗਲਤ, ਜੀਵਾਤਮਾ ਨੂੰ ਪ੍ਰਮਾਣ ਵਾਸਤੇ ਦਿੱਤੀ ਗਈ ਹੈ। ਤੋ ਜਦ ਤੱਕ ਅਸੀਂ ਸੰਸਾਰ ਦੀ ਅਸਕਤੀ ਨੂੰ ਨਹੀਂ ਤਿਆਗਾ, ਪਰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਕੋਈ ਵੀ ਇਸ ਨੂੰ ਕੈਦ ਨਹੀਂ ਰੱਖ ਸਕਦਾ। ਸੋ ਇਹ ਹੈ ਸੱਚਾ ਰਸਤਾ, ਇਹ ਹੈ ਸੱਚਾ ਰੂਹਾਨੀ ਗਿਆਨ, ਜਿਹੜਾ ਸੱਚਖੰਡ ਤੋਂ ਗੁਰੂ ਨਾਨਕ ਸਾਹਿਬ ਨੇ ਸਾਡੀ ਝੋਲੀਆਂ 'ਚ ਤਕਸੀਮ ਕੀਤਾ। ਅਸੀਂ ਉਹਨਾਂ ਦੀ ਬਾਣੀ ਤਾਂ ਪੜ੍ਹਦੇ ਹਾਂ, ਪਰ ਉਹਨਾਂ ਦੇ ਪਿੱਛੇ ਹੋਏ ਭੇਦਾਂ ਨੂੰ ਜਾਣ ਨਹੀਂ ਸਕਦੇ। ਕਾਰਨ ਕੀ ਹੈ? ਅੰਧਾ ਕਦੀ ਅੱਖ ਵਾਲੇ ਨੂੰ ਨਹੀਂ ਲੱਭ ਸਕਿਆ। ਵਿਚਾਰ ਕਰਕੇ ਦੇਖੋ, ਕਦੀ ਸੰਭਵ ਹੈ, ਐਸੀ ਪੋਸੀਬਿਲਟੀ ਹੋ ਸਕਦੀ ਹੈ ਕਿ ਅੰਧਾ ਅੱਖ ਵਾਲੇ ਦੀ ਬਾਂਹ ਨੂੰ ਪਕੜ ਲੈ? ਹਾਂ, ਅੱਖ ਵਾਲਾ ਜਿਹੜਾ ਹੈ ਕਿਸੇ ਵੀ ਅੰਧੇ ਦੀ ਬਾਂਹ ਨੂੰ ਫੜ ਸਕਦਾ। ਤੇ ਸਾਡੇ ਉੱਤਮ ਭਾਗ ਨੇ ਕਿ ਸੱਚਖੰਡ ਤੋਂ ਇਹ ਕਿਰਿਆ ਚਲਾਈ ਗਈ, ਜਿਹੜੀ ਗੁਰੂ ਨਾਨਕ ਸਾਹਿਬ ਨੇ ਇਸ ਜਗਤ ਦੇ ਵਿੱਚ ਆ ਕਰਕੇ 18 ਸਾਲ ਨੰਗੇ ਪੈਰ ਘਰ ਘਰ ਜਾ ਕਰਕੇ ਜਿਸ ਬਾਣੀ ਦਾ ਉਪਦੇਸ਼ ਦਿੱਤਾ, ਜਿਸ ਅਕਾਲ ਪੁਰਖ ਦਾ ਸੱਚਾ ਰਸਤਾ ਦਿੱਤਾ, ਉਸ ਨੂੰ ਅੱਜ ਗੁਰੂ ਨਾਨਕ ਸਾਹਿਬ ਸੱਚਖੰਡ ਤੋਂ ਫਿਰ ਦੁਹਰਾ ਰਹੇ ਨੇ। ਔਰ ਸਾਡਾ ਫਰਜ਼ ਬਣਦਾ ਕਿ ਅਸੀਂ ਇਸ ਸੱਚੇ ਸ਼ਬਦ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣੀਏ, ਸੰਸਾਰ ਦੇ ਕਾਰ ਵਿਵਹਾਰ ਦੇ ਵਿੱਚ गुजारे मात्र की प्रविष्टि का हुक्म है। इस तो अगे कोई भी जीवात्मा जितना भी ज्यादा स्वाद लगाएगी वह जड़ी मक्खी है गुड़ के शहद के विच जाके बैठ गई वह फिर अपने परा नू भी शहद लगा लेंदी है ना वह स्वाद लै सकती है ना अपने घर जा सकती है। जरा थाली के किनारे दे विच बैठ करके मक्खी गुड़ नू चटेगी वह जगत का स्वाद भी लै जाएगी और अकाल पुरख परमात्मा नू मिल करके अपना जन्म मरण भी खत्म कर जाएगी। ते कहंदे ने सच्चा शब्द विचार आखरी लफज दा विचार है। हुण विचार दी कहड़ी गल है जेड़े सतगुरु सचखंड तो आ करके जिस तरह इस वक्त सानू उपदेश दे रहे ने सचखंड दा सच्चा उपदेश है। जेड़ी जीवात्मा इस उपदेश नू विचार लैंदी विचार दा मतलब है सुनदी है और उसनू अपने अंतर दे विच धारण करदी है विचार करके। कोई जल्दबाजी दी गल नहीं है। ए संसार नू लोकी क्या कहंदे ने ए जग मिठा अगला किन जिठा ए जगत मिठा है अगला किसने देखा पलक चपकण दे बाद एक जो काल ने खोह लैनी है रूह फिर जा करके किहड़े जन्मा छुटेगा विचार करके देखो। अगर तियां पुत्रां दा प्यार होएगा तो सूर दी जून मिलेगी अगर धन संपदा दा है तो सप दी जून मिलेगी अगर ए महिला माड़िया दा है तो सानू भूत दी जून मिलेगी और अगर नारायण परमात्मा दी असक्ति है तो सानू परमात्मा ही मिलेगा। जो मांगे ठाकुर अपने से सोई सोई देवे अगर असि ठाकुर परमात्मा दे कोल जा करके अगर ए मंगदे हां कि सानू वस्तु दे दे संबंध दे पदार्थ दे दे ते साध संगत जी ओही कुछ मिलेगा क्योंकि उस अकाल पुरख ने हुक्म दिता है सतगुरु नू कि मेरे बच्चे जो कुछ भी मंगन तू ओही कुछ देना है। ते उस दे बच्चे अगर ए जिद करदे ने ए संसार नू मंगदे ने ते परमात्मा क्या करेगा उस संसार नू देना ए जदों ए संसार दी शक्ति त्याग देगा ए चाबी दे खिडौने ने जदों चाबी चलनी बंद हो जाएगी उस वेले मोह टूट जाएगा ते जीवात्मा अपने आप तड़फेगी अपने पति परमेश्वर परमात्मा नू मिलन वास्ते। उस वेले असि उस कोल परमात्मा नू मंगांगे ते सतगुरु फिर किस नू देणगे परमात्मा नू ही देणगे। ते हुण विचार करके देख लो असि जो कुछ मंग रहे हां उहदे हिसाब सिरी ए जून है तो काल इतना फजूल खर्च नहीं है कि तियां पुत्रां दी आसक्ति नू खत्म करन लई इस लस्ट नू मिटाण वास्ते इस इच्छा और कामना नू खत्म करन वास्ते सानू फिर मनुख दी जून दे देगा। सारे परमा दे विचों निकल आओ कि सतगुरु चार जन्म दिंदे ने और लै जांदे ने बिलकुल स्पष्ट बाणी दे विच उपदेश है। उहनां दे सत्संग पढ़ करके देखो उह कहंदे ने तुसीं भजन कितना करदे हो कितनी कुछ मेहनत करदे हो संसार चो निकलण दी कहंदे ने जी असि बैठ नहीं सकदे साडे कोल ध्यान नहीं जांदा संसार दा ध्यान नहीं छुड़दा ते कहंदे ने तुहानू लै कौन जाए कोई भी नहीं ले जाएगा सारे परमा चो निकल जाओ यानी के काल ने ओही जन्म देना जिदे विच साडी हवस पूरी होएगी। असि सारा दिन मांस खाना पसंद करदे आ ते साध संगत जी ओ काल क्या करेगा सानू गिद्ध दी जून देगा जिहड़ी कि मांस दे उपर ही बैठी है। सारा दिन असि क्रोध करदे आ कैसी जून देगा शेर चीते दी जून देगा असि क्रोध करदे मांस ही खांदे रहांगे। हुण विचार करके देख लो ए सारियां जूनां जणियां ने ए वृत्ति अनुसार कर्म करदियां ने और जैसी वृत्ति मनुखे जन्म दे विच आ करके जीवात्मा धारण करदी है वैसी ही वृत्ति इस नू अगले जन्म दे विच लै जांदी है। तो दो पैर दी जून जिहड़ी परमात्मा बनन वास्ते मिली है बड़ी कीमती जन्म है बड़ा कीमती मौका मिलिया है अपने घर दा काम करन वास्ते और जिहड़ी जीवात्मा जागदी नहीं है अपने समय नू गवा देंदी है विषय विकारां दी अग दे विच जल करके। ते गुरु नानक साहब कहंदे ने कि ओह सदा लई फिर दुखी रहिंदी है यानी कि आवागमन दे विच धकेल दित्ती जांदी है।
नानक अवर न सोचे हर बिन वसन
कहंदे ने सृष्टि दे विचों निकलण दा कोई भी उपाय नहीं है जितनियां मर्जी लख करोड़ां यतन कर लै तू इस सृष्टि चो निकल नहीं सकदा लेखा कति न छूटिए खिन खिन भुलण हार हर पल हर कड़ी ए जीवात्मा सूक्ष्म मानसिक यानी मन दे तौर ते और स्थूल रूप दे विच शरीर दे विच बैठ करके पाप कमा रही है शरीर दे विच बैठ करके इस जगत दे झूठे भोगां नू भोगना ए महाकाल दा उपदेश दिता आया पाप कमाना है। तो ऐसा पाप कमा करके ऐसे महीन जाल दे विचों ए जीवात्मा कदों निकल सकती है। साह लैंदे आ सानू उहदे विच कितनियां ही जीवात्मा कतल कर दित्तियां जांदियां ने पानी दा घुट पींदे आ कितने करोड़ जीवात्मा उहदे अंदर मौजूद ने यानी कि इस तरीके दे नाल देखो जेते दाने अन्न के जिया बाजना कोई ऐसा दाना अन्न दानी जिस दे विच जीवात्मा नहीं कैसा अंधकार इस सृष्टि दे विच मौजूद है आत्मा आत्मा नू खा करके जिंदा है और जिथे आत्मा आत्मा नू खा रही है तो उसका भुगतान भी उसनू देना पेगा। इसी करके कहा जाता है गुजारे मात्र की प्रविष्टि जरूरत तो ज्यादा इस आत्मा का जिवा कर देना इस आत्मा नू हिसाब देना पेगा यानी कि जन्म और मरण के गेड़ दे विच जाना पेगा। सो ऐसे जाल चो निकलण वास्ते सब तो पहले उस अकाल पुरख की नजर चाहिए है और कोई भी उपाय तेरा नहीं चलेगा उस दे बख्शे बगैर तू निकल सकता ही नहीं।
ओ मेरी माया मोनी दूजे लगे जाई
हो मैं की ये माया है ਹੰਕਾਰ ਦੇ ਵਿੱਚ ਬੈਠ ਕਰਕੇ ਇਸ ਮਾਇਆ ਦੇ ਨਾਲ ਪਿਆਰ ਕਰਨਾ। ਕਹਿੰਦੇ ਨੇ ਮੋਹਣੀ, ਮੋਹਣੀ ਕਹਿੰਦੇ ਨੇ ਖਿੱਚ ਲੈਣਾ, ਅਟਰੈਕਸ਼ਨ ਹੈ, ਔਰ ਇਹ ਅਟਰੈਕਸ਼ਨ ਹੀ ਇਸ ਜੀਵਾਤਮਾ ਨੂੰ ਦੂਜਾ ਲੱਗਿਆ ਭਾਈ। ਦੂਸਰਾ ਦਾ ਭਾਵ ਹੈ ਸੰਸਾਰ ਦਾ, ਸੰਸਾਰ ਦੀ ਦਵੈਤਾ ਭਾਵ ਇਸ ਰਿਸ਼ਤੇ ਨਾਤੇ ਵਸਤੂ ਸੰਬੰਧਾਂ ਦੇ ਨਾਲ ਜੁੜ ਜਾਣਾ, ਇਹ ਦਵੈਤਾ ਦਾ ਭਾਵ ਕਾਰਨ ਕੀ ਹੈ? ਮੋਹਣੀ, ਮਾਇਆ ਮੋਹਣੀ ਹੈ, ਔਰ ਮੋਹਣੀ ਦੇ ਵਿੱਚ ਬੈਠ ਕਰਕੇ ਹੰਕਾਰੀ ਹੋ ਕਰਕੇ ਜੀਵ ਜਦੋਂ ਵੀ ਕੋਈ ਵੀ ਕਿਰਿਆ ਕਰਦਾ ਉਹਨੂੰ ਪਾਪ ਦੀ ਸੰਜ੍ਹਾ ਦਿੱਤੀ ਜਾਂਦੀ, ਚਾਹੇ ਉਹ ਪੁੰਨ ਦੇ ਰੂਪ ਵਿੱਚ ਹੈ ਚਾਹੇ ਪਾਪ ਦੇ, ਆਤਮਾ ਦੇ ਲਈ ਪਾਪ ਹੈ, ਯਾਨੀ ਕਿ ਉਸ ਨੂੰ ਭੁਗਤਾਨ ਦੇਣਾ ਪਿਆ ਤੇ ਆਤਮਾ ਲਈ ਪਾਪ ਹੈ। ਇਹ ਕਿਸੇ ਦੇ ਮਾਇਆ ਮਾਰਿਆ ਮਰਦੀ ਨਹੀਂ, ਔਰ ਨਾ ਹੀ ਕੋਈ ਐਸਾ ਬਾਜ਼ਾਰ ਜਾਂ ਮੰਡੀ ਜਾਂ ਦੁਕਾਨ ਹੈ ਜਿੱਥੇ ਇਸ ਨੂੰ ਵੇਚਿਆ ਜਾ ਸਕੇ।
ਗੁਰ ਕੇ ਸ਼ਬਦ ਪਰ ਜਾਲੀਏ,
ਗੁਰੂ ਦੇ ਸ਼ਬਦ, ਗੁਰੂ ਦੇ ਉਪਦੇਸ਼ ਨੂੰ, ਸ਼ਬਦ ਦਾ ਭਾਵ ਹੈ ਉਪਦੇਸ਼। ਗੁਰੂ ਨੇ ਜੋ ਉਪਦੇਸ਼ ਇਸ ਵਕਤ ਸੱਚਖੰਡ ਤੋਂ ਆ ਕਰਕੇ ਸਾਡੀ ਝੋਲੀਆਂ ਦੀ ਤਕਸੀਮ ਕਰ ਦਿੱਤਾ, ਜਿਹੜੀ ਜੀਵਾਤਮਾ ਇਸ ਉਪਦੇਸ਼ ਨੂੰ ਧਾਰਨ ਕਰ ਲੇਗੀ, ਇਹ ਧਾਰਨ ਕੀਤਾ ਹੋਈ ਜਿਹੜਾ ਹੈ ਸ਼ਬਦ ਪਰ ਜਾਲੀਏ, ਇਸ ਸ਼ਬਦ ਦੇ ਨਾਲ ਇਸ ਮਾਇਆ ਨੂੰ ਜਲਾਇਆ ਜਾ ਸਕਦਾ, ਹੋਰ ਕਿਸੇ ਵੀ ਤਰੀਕੇ ਦੇ ਨਾਲ ਇਹ ਅੰਤਰੋਂ ਤੋਂ ਨਿਕਲ ਨਹੀਂ ਸਕਦੀ।
ਤਨ ਮਨ ਹੋਏ ਉਜਲਾ, ਨਾਮ ਵਸੇ ਮਨ ਆਈ।
ਤਨ ਮਨ ਕਦੋਂ ਉਜਲਾ ਹੁੰਦਾ? ਜਦੋਂ ਨਾਮ ਮਨ ਦੇ ਵਿੱਚ ਵਸ ਜਾਏ, ਯਾਨੀ ਕਿ ਜਦੋਂ ਮਨ ਉਸ ਪਰਮਾਤਮਾ ਦੇ ਸੱਚੇ ਸ਼ਬਦ ਦੇ ਨਾਲ ਜੁੜ ਜਾਏ ਤੇ ਤਨ ਵੀ ਸਾਰਥਕ ਹੋ ਗਿਆ, ਔਰ ਮਨ ਬ੍ਰਹਮ ਦਾ ਅੰਸ਼ ਹੈ, ਬ੍ਰਹਮ ਦੇ ਵਿੱਚ ਜਾ ਕਰਕੇ ਲੀਨ ਹੋ ਜਾਂਦਾ, ਤਨ ਔਰ ਮਨ ਦੋਨੋਂ ਹੀ ਉਜਲੇ ਹੋ ਜਾਂਦੇ।
ਨਾਨਕ ਮਾਇਆ ਕਾ ਮਾਰਨ ਸ਼ਬਦ ਹੈ, ਗੁਰਮੁਖ ਪਾਇਆ ਜਾ।
ਔਰ ਇਹ ਸੱਚਾ ਸ਼ਬਦ ਹੀ ਹੈ ਇਸ ਮਾਇਆ ਨੂੰ ਮਾਰਨ ਵਾਲਾ, ਜਿਹੜਾ ਅੰਤਰ ਦੇ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ, ਆਵਾਜ਼ ਔਰ ਪ੍ਰਕਾਸ਼ ਵਾਲਾ। ਹੋਰ ਕਿਸੇ ਵੀ ਤਰੀਕੇ ਦੇ ਨਾਲ ਮਾਇਆ ਨੂੰ ਮਾਰਿਆ ਨਹੀਂ ਜਾ ਸਕਦਾ। ਔਰ ਕਹਿੰਦੇ ਨੇ ਇਹ ਸੱਚਾ ਸ਼ਬਦ ਬਿਨਾਂ ਸਤਿਗੁਰੂ ਦੇ ਅੱਜ ਤੱਕ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ। ਜਿਸ ਦੇ ਪਾਸ ਪੂਰਨ ਸਤਿਗੁਰੂ ਅੰਤਰ ਦੇ ਵਿੱਚ ਮੌਜੂਦ ਹੈ, ਉਸੀ ਨੂੰ ਸੱਚੇ ਸ਼ਬਦ ਦੀ ਪ੍ਰਾਪਤੀ ਹੁੰਦੀ ਹੈ। ਬਾਹਰ ਦੇ ਮੌਖਿਕ ਜਮਾ ਖਰਚ ਦੀ ਕੋਈ ਵੀ ਉਪਦੇਸ਼, ਕੋਈ ਵੀ ਗੱਲ, ਕੋਈ ਵੀ ਪਰਮ ਗੁਰੂ ਨਾਨਕ ਸਾਹਿਬ ਨੇ ਅੱਜ ਤੱਕ ਨਹੀਂ ਦਿੱਤਾ।
ਸਤਿਗੁਰ ਕੀ ਵਡਿਆਈ, ਸਤਿਗੁਰ ਦਿੱਤੀ ਤੁਰੇ ਹੁਕਮ ਬੋਝਨੀ ਸਾਂ।
ਇਹ ਸਤਿਗੁਰ ਦੀ ਦਿੱਤੀ ਹੋਈ ਬਖਸ਼ੀ ਹੋਈ ਦਾਤ ਹੈ, ਸਤਿਗੁਰ ਦੇ ਕੋਲੋਂ ਹੀ ਮਿਲਦੀ ਹੈ। ਪਰ ਕਦੋਂ? ਜਦੋਂ ਸੱਚਖੰਡ ਤੋਂ ਹੁਕਮ ਹੋ ਜਾਂਦਾ, ਔਰ ਤਾਂ ਹੀ ਜਾ ਕਰਕੇ ਇਹ ਨਿਸ਼ਾਨ ਉਸ ਜੀਵਾਤਮਾ ਦੀ ਝੋਲੀ ਦੇ ਵਿੱਚ ਤਕਸੀਮ ਕੀਤਾ ਜਾਂਦਾ।
ਪੁੱਤੀ ਪਾਤੀ ਜਾਈ ਸਤੀ, ਅੱਗੇ ਪਿੱਛੇ ਟੋਲ ਦਿੱਤਾ।
ਵਿਚਾਰ ਕਰਕੇ ਦੇਖ ਲੋ, ਜਿਤਨੇ ਵੀ ਰਿਸ਼ਤੇ ਨਾਤੇ ਸੰਬੰਧ ਜੋ ਕੁਛ ਵੀ ਨੇ, ਇਹ ਸਾਰਿਆਂ ਦਾ ਅਭਿਮਾਨ ਉਤਰ ਜਾਂਦਾ ਕਿ ਕੋਈ ਵੀ ਜਿਹੜੀ ਚੀਜ਼ ਹੈ ਉਸ ਜਗਤ ਤੇ ਕੰਮ ਨਹੀਂ ਕਰਦੀ ਜਦ ਤੱਕ ਇਹ ਜੀਵਾਤਮਾ ਅੰਤਰ ਤੋਂ ਆਪਣੀ ਮੈਲ ਨੂੰ ਨਹੀਂ ਕੱਢ ਲੈਂਦੀ। ਤਾਂ ਹੀ ਜਾ ਕਰਕੇ ਉਸ ਸੱਚੇ ਸ਼ਬਦ ਨਾਲ ਮਿਲਣ ਜਾਂ ਜੁੜਨ ਦੇ ਕਾਬਿਲ ਬਣਦੀ। ਕੋਈ ਵੀ ਰਿਸ਼ਤਾ ਪਾਈ ਭੈਣ ਜਵਾਈ ਦਾ ਇਸ ਰੂਹਾਨੀ ਲਾਈਨ ਦੇ ਵਿੱਚ ਕੰਮ ਨਹੀਂ ਜੇ ਕਰਦਾ। ਲਾਈਨ ਸਭਨਾ ਕਾ ਅਭਿਮਾਨ, ਸਾਰਿਆਂ ਦਾ ਅਭਿਮਾਨ ਜਿਹੜਾ ਹੈ ਉਤਰ ਜਾਂਦਾ ਹੈ।
ਜਿੱਥੇ ਕੋ ਵੇਖੇ ਤਿੱਥੇ ਮੇਰਾ ਸਤਿਗੁਰ ਹਰ ਬਖਸ਼ੇ ਉਸ ਸਭ ਜਾਣ।
ਉਸ ਵਕਤ ਕੀ ਹੁੰਦਾ? ਇਹ ਜੀਵਾਤਮਾ ਸਮਦਰਸ਼ੀ ਹੋ ਜਾਂਦੀ ਹੈ, ਉਸ ਨੂੰ ਹਰ ਜੀਵ ਦੇ ਵਿੱਚ ਕਣ ਕਣ ਦੇ ਵਿੱਚ ਪਰਮਾਤਮਾ ਸਤਿਗੁਰ ਰਮਿਆ ਹੋਇਆ ਦਿਖਾਈ ਦਿੰਦਾ, ਔਰ ਇਸੀ ਤਰੀਕੇ ਦੇ ਨਾਲ ਇਸ ਸਤਿਗੁਰ ਦੇ ਜ਼ਰੀਏ ਹੀ ਇਸ ਜਗਤ ਨੂੰ ਬਖਸ਼ਿਆ ਜਾਂਦਾ ਹੈ।
ਜਿਸ ਜੀ ਸਤਿਗੁਰ ਨੂੰ ਮਿਲ ਮੰਨੇ, ਸੋ ਹਲਤ ਪਲਤ ਸੇਜੈ।
ਜਿਹੜੇ ਸਤਿਗੁਰ ਦੇ ਉਪਦੇਸ਼ ਨੂੰ ਸੁਣ ਕਰਕੇ ਮੰਨ ਲੈਂਦੇ ਨੇ, ਬਿਲਕੁਲ ਸਪਸ਼ਟ ਉਪਦੇਸ਼ ਦੇ ਰਹੇ ਨੇ ਕਿ ਸੁਣ ਕੇ ਅਗਰ ਮੰਨ ਲਿਆ ਤਾਂ ਹੀ ਜਾ ਕਰਕੇ ਹਲਤ ਪਲਤ ਸਿੱਜੇ, ਯਾਨੀ ਕਿ ਇਹ ਮੁਲਕ ਦੇ ਵਿੱਚ ਵੀ ਆਪਣਾ ਕਾਰ ਵਿਵਹਾਰ ਕਰ ਗਿਆ, ਭੁਗਤਾਨ ਕਰ ਗਿਆ, ਔਰ ਬਾਕੀ ਮੰਡਲਾਂ ਨੂੰ ਜਿਹੜਾ ਕਿ ਤੈਅ ਕਰਨਾ ਬਹੁਤ ਹੀ ਮੁਸ਼ਕਲ ਹੈ। ਜਿੰਦੇ ਜੀ ਇਸ ਕਬਰ ਦੇ ਵਿੱਚ ਬੈਠ ਕਰਕੇ ਅਸੰਭਵ ਨਹੀਂ ਤੇ ਮੁਸ਼ਕਲ ਬਹੁਤ ਹੈ। ਉਹ ਸਾਰੀ ਮੁਸ਼ਕਲ ਆਸਾਨ ਹੋ ਜਾਂਦੀ ਹੈ ਅਗਰ ਉਪਦੇਸ਼ ਨੂੰ ਧਾਰਨ ਕਰ ਲਈਏ, ਸੁਣ ਕੇ ਮੰਨ ਲਈਏ। ਔਰ ਜਿਹੜੇ ਇਸ ਹੁਕਮ ਨੂੰ ਸੁਣਦੇ ਨੇ ਪਰ ਉਸ ਤੋਂ ਬੇਮੁਖ ਹੋ ਜਾਂਦੇ ਨੇ, ਧਾਰਨ ਨਹੀਂ ਕਰਦੇ, ਕਹਿੰਦੇ ਨੇ ਭ੍ਰਿਸ਼ਟ ਥਾਨ ਭਰਮਦਾ ਹੈ। ਭ੍ਰਿਸ਼ਟ ਥਾਨ ਕਿਹੜੇ ਨੇ? 84 ਲੱਖ ਜਾਮਿਆਂ ਦੇ ਵਿੱਚ ਉਹਨੂੰ ਭ੍ਰਿਸ਼ਟ ਕਰ ਦਿੱਤਾ ਜਾਂਦਾ, ਯਾਨੀ ਕਿ ਇਹ ਆਤਮਾ ਜਿਹੜੀ ਹੈ ਭ੍ਰਿਸ਼ਟ ਹੋ ਜਾਂਦੀ ਹੈ, ਵਾਰ ਵਾਰ ਜਨਮ ਔਰ ਮਰਨ ਦੇ ਦੁੱਖਾਂ ਨੂੰ ਜਦੋਂ ਸਹਿੰਦੀ ਹੈ।
ਜਨ ਨਾਨਕ ਕੇਵਲ ਹੋ ਮੇਰਾ ਸਵਾਮੀ, ਹਰ ਸੱਜਣ ਪੁਰਖ ਸੁਜਾ।
ਜਦ ਤੱਕ ਇਹ ਜੀਵਾਤਮਾ ਬਿਲਕੁਲ ਨਿਰਮਲ ਔਰ ਪਾਕ ਨਹੀਂ ਹੋ ਜਾਂਦੀ, ਤਦ ਤੱਕ ਉਹ ਪਰਮਾਤਮਾ ਸਵਾਮੀ ਦਾ ਗੁਣ ਜਿਹੜਾ ਜਿਸ ਨੂੰ ਸ਼ਬਦ ਕਿਹਾ ਉਸ ਵੱਲ ਨਹੀਂ ਹੁੰਦਾ, ਯਾਨੀ ਕਿ ਉਸ ਨੂੰ ਉਸ ਦਾ ਦੀਦਾਰ ਨਹੀਂ ਹੁੰਦਾ।
ਪੌਦੀ ਬਿਤ ਦੇਖ ਕੇ ਸਭ ਆਈ ਪਏ, ਸਤਿਗੁਰ ਕੀ ਪੈਰੀ ਲਾਇਨ, ਸਭਨਾ ਕੀਏ ਮਨ ਗੁਮਾਨ।
उस परमात्मा सतगुरु दा अवतार लै करके जो इस जगत दे विच मौजूद ने उन्हां दे कोल अखुट भंडार देख करके जितने भी अहंकार दे विच फिरदे ने सारे दे अहंकार टुट जांदे ने और सारे ही जा करके सतगुरु दी चरणी पै जांदे ने। यानी कि जब तक असीं तन मन तन वचन और कर्म दी टेक नहीं लवांगे असीं उस परमात्मा नूं मिलण दे काबिल हो ही नहीं सकदे।
कोई वाए को लुणे को पाए खलियान, नानक एवं जापई कोई खाई निदान।
फसल कटदा कौन है उनू इकट्ठी कौन करदा, तो गुरु नानक साहब कहंदे ने ए फसल खाएगा कौन इस तो कोई निश्चित नहीं कर सकदा। यानी कि कर्मा दा ऐसा नियम है नख नत खसम हाथ किरत तके दे। उस परमात्मा ने तो सब नू रिजक दिती है, किसान फसल बोंदा भी है कटदा भी है इकट्ठी भी करता है, पर इसकी कोई गारंटी नहीं कि उसके घर के फसल आएगी। यानी कि कर्मा का मजमून है, जिथे जिथे कर्म ले जाते हैं उत्थे उत्थे जीवात्मा नूं जा करके अपना भुगतान देना ही पैंदा। भुगतान की है पिछले जन्म च कमाई गई किरिया, इस जन्म में जो कुछ कर रहा है इसका भुगतान देने वास्ते फिर सानू असीं अगले जन्म च आवांगे। सो इस जन्म मरण के गेड़ चो निकलण का ही उपदेश संत आ करके इस धरती से देंदे हां।
जिस मन वसिया तरिया सोई, नानक जो पावे सो होई।
जिसने मन नु इस जगत दे विचो कड लिया परमात्मा दे विच रमा लिया उसी नु इस सच्चे शब्द की प्राप्ति होंदी है, और जो कुछ उस नु पांदा है ओही कुछ होंदा, किसे दी अपनी कोई कीती जोर जबरदस्ती जड़ी है इस जगत दे विच चल नहीं सकदी।
पार ब्रह्म दयाल सागर तारिया,
पार ब्रह्म ईश्वर सतगुरु उसके हुक्म उसकी नजर दे बिना इस जगत तो असी पार जा ही नहीं सकते।
गुरपुर मेहरवान परम पोमारिया,
और किस तरीके दे नाल जगत नू तारदे ने, गुरमुख नू भेजदे ने, सतगुरु नू भेजदे ने, जिस घट दे विच अकाल पुरख की ताकत प्रगट हो जाती है और आ करके की करदे ने, जड़ी जीवात्मा परमात्मा नू मिलना चाहती है उसकी बाह पकड़दे उसकी सफाई करदे ने, उसके सारे भरम दूर कर देंदे ने। जगत भरम है असी सच्चा समझ करके भोग रहे हैं, भरम दूर कर देंदे ने, डर कढ देंदे ने। जन्म और मरण का जितने भी डर ने जितने भी विकार ने काम क्रोध लोभ अहंकार दे ये सारे डरा तो वह गुरमुख सतगुरु जो है अपने शिष्य नू दूर कर देंदे।
क्रोध विकराल दूत सब हारिया,
काम क्रोध विकराल ने ए सारे दूत दौड़ जाते ने अगर असी सतगुरु दे हुक्म नू मान के धारण कर लिए।
अमृत नाम निदान कंठी उर तारिया,
अमृत नाम है असी केड़े अमृत च फसे हुए, अमृत नाम नू कहा गया नाम निदान उर कंठ तारिया। कंठ दे विच अगर असी परमात्मा सतगुरु दे उस लफजा नू धारण कर लिए मन करके ते विचार करके देख लो, मन ता ही धारण करेगा जे तो संसार दे विचों निकलेगा। तो संसार चो निकलना ही जो है सही मायने दे उपदेश है, वस्तु और संबंध त्यागण की गल नहीं है, संसार की आसक्ति नू त्यागना, कामना नू इच्छा नू लस्ट नू त्यागना, इस नू त्याग करके सिर्फ गुजारे मात्र की प्रविष्टि अपने फर्ज नू पूरा करना, स्त्री दे प्रति पुरुष दे प्रति बच्चा दे प्रति मां बाप दे प्रति अपने फर्ज नू पूरा करते हुए गुजारे मात्र की प्रविष्टि जड़ी है इस संसार दे भी और बाकी दा सारा समय अपने उस परती परमेश्वर नू प्राप्त करन दे लई असी अंतर दे भी इस सच्चे नाम नू धारण करना है।
नानक साधु संग जन्म मरण सवारिया,
बिना साधु दी संगत दे इस जन्म मरण तो जीवात्मा निकल ही नहीं सकती। सो आज दे इस उपदेश दे विच गुरु नानक साहब ने बिल्कुल स्पष्ट कर दिता कि साधु दा संग चाहिदा, साधु दी दया चाहिदी है, उस तो पहले अकाल पुरख दी नजर, अकाल पुरख दी नजर दे नाल इंसान दा जन्म हुंदा और इंसान दे जन्म दे विच आ करके जड़ी जीवात्मा इस माया नू त्यागदी है परमात्मा नू मिलना चाहती है उस वेले सतगुरु उसकी बाह पकड़ लैंदे ने। अजे ते असी सतगुरु दे चक्कर लगा रहे हैं, उस वेले सतगुरु आप साडे चक्कर लगांदे ने, क्योंकि उन्हां दे पास लिस्ट होंदी है कि ये जीवात्मा जड़ी है परमात्मा नू मिलना चाहती है, इस दी बाह पकड़ो। हुण उस दी फिर आप लभ के बाह पकड़दे ने, फिर उन्हां दी सफाई करदे ने और सारे विषय विकारा चो पै परम चो कढ के इस जगत जड़ा कि जल रहा विषय विकारा चो अपने शिष्य नू उहदे चो कढ करके निर्मल और पाक करदे ए सारे रस्ते नू जींदे जी तय करवांदे होए सत खास कंड दे विच अकाल पुरख दी गोद दे विच ले जा दिंदे ने। यह उन्हां दी ड्यूटी है, यह उन्हां दा फर्ज है जिस नू पूरा करन वास्ते इस जगत दे विच आंदे ने। कोई मत या धर्म चलाण वास्ते, कोई निशान झंडे चलाण वास्ते, कोई विशेष वेश नू धारण करवाण वास्ते, या कोई किताब नू मत्थे टिकवाण या मूर्तियां दी पूजा करवाण वास्ते नहीं, यह सारा भरम है। यह जदों चले जांदे ने संत उस दे बाद जिहड़े नजदीकी सेवादार हुंदे ने घर दे बंदे हुंदे ने अपने लोभ और लालच दे विच आ करके मान सम्मान दे विच आ करके यह सारे मत और धर्म कायम करवा देंदे ने और हुंदा की है कुछ समय बाद चाबी उस घर दे विचों निकल जांदी है। अगर ईसा दे घर चाबी नहीं रही اس دے بعد محمد صاحب دے کار نہیں رہی، گرو نانک صاحب دے نہیں رہی، تے جڑے کرا جا چابی چل رہی ہے وہ بھی انکار چو نکل جاؤ، کسے دی نجی جائیداد نہیں ہے، اے چابلی اج یا کل نکلی سمجھو، تے چابی اتھے ہی چل دی ہے جتھے نرمل اور پاک پرماتما دی آواز گونجدی ہے اور جڑے اس نوں دھارن کردے نے، جڑے اپنے من بدھی انوسار اس جگت دے وچ مت اور دھرم چلا دیندے نے، انہاں دے گھراں دے وچ چابی پھر کدے وی نہیں رہندی۔ تو ساڈا سارا دا فرض بنتا ہے کہ سچ کھنڈ تو جڑی بانی ساری چولیاں تقسیم کیتی گئی ہے، یہ گرو نانک صاحب دی مہر ہے کہ سانو ایسی اچھی اور سچی بانی دیندے نے، اس دے نال طاقت بھی دیندے نے منن دی، اسی ایتھے بیٹھے مندے ہاں، جو کوئی سندے ہاں سانو سمجھ بھی آندا ہے، پر سنت چلے جاندے ہاں اور اسی پھر من دے حکم وچ آ کر کے اس بانی تو دور ہو جاندے ہاں، جڑی جیواتما اس لڑائی نو لڑ لے گی جیندے جی دا مجبور ہے، یعنی کہ لڑنا کی ہے، سنسار دی اسکتی نو تیاگ لے گی، سنسار دا کار ویوہار کردے ہوئے اپنے گھر دا کام بھی کر لے گی، یعنی کہ موت دی گھنٹی وج رہی ہے، یہ گھنٹی بند ہون تو پہلے جس نے اس رستے نو طے کر لیا سمجھ لو اس نے اس دو پیر دی جوڑ نو سارتھک کر لیا، تن اور من دونوں ہی سفل ہو گئے، اجلے ہو گئے، من کوئی چھوٹی ہستی نہیں ہے، کال دا انش یعنی کہ برہم دا انش ہے، جدو جیواتما انتر دے گرپت دے وچ پہنچدی ہے جتھے برہم موجود ہے، اتھے جا کر کے من اپنے مول دے وچ سما جاندا ہے، من دا پچھا یہ من دی جڑی گنڈ لگی ہوئی ہے اس آتما دی من دے نال، یہ سدا لئی چھٹ جاندی ہے اور آتما باقی دے منڈل اس سچے شبد دے نال چڑھائی کردی ہوئی، ستگرو ہر پل ہر کڑی نال ہوندے نے، یہ سارا رستہ طے کردی ہوئی پار برہم تو پرے دسویں دوار پرویش کر کے اس جگہ پہنچدی ہے جتھے وہ سچ کھنڈ دے وچ سچ کھنڈ وسے نرنکار کر کر ویکھے نظر نہال، وہ اکال پرکھ موجود ہے، وہ دے نال مل کر کے وہ طاقت لا کر کے اکال پرکھ بھی اس جیواتما نو اپنے کول نہیں رکھتے، وہ اگے الگ اگم اور انامی جتھے وہ سچا بے پرواہ موجود ہے، اپنی دھن اپنی موج دے وچ مست ہے، جتھے وہ آواز نکل رہی ہے پر اس آواز دی اتنی طاقت نہیں کہ وہ سنائی دے سکے، سنائی کتھے دیندی ہے سچ کھنڈ دے وچ بیڑ دی دھن دے وچ، اور اس تو تلے وہ ٹنگری دے وچ، اس تو تلے مرلی دے وچ، اس تو تلے انہد ناد دے وچ، اور دونوں اکھا دے پیچھے ایک گھنٹے دے روپ دے وچ بڑی پیاری دھن ہے، بڑی اٹریکشن کرن والی کھچن والی اس جیواتما نو، سو اے ہے سچا شبد جڑا گرو نانک صاحب نے اس دھرتی تے آ کر کے اچاریا، سو ساڈے سارا دا فرض بنتا ہے اس بانی نو دھارن کریے اور اپنا پن کھٹیے جس واسطے سانو اے منکھا جنم ملیا ہے، تاں ہی جا کر کے اس آتما دا ادھار ہو سکے گا۔ تو ساتھ سنگت جی، گرو صاحب جڑی بانی لیندے ہن اودے کچھ تکاں وی لیندے ہن، کچھ مثالاں وی دیندے نے، گرو صاحب کا بھاو کوئی بھی نواں مت یا دھرم چلانا نہیں ہے، نہ ہی کسی کی نندیا یا وڈیائی کرنا، گرو صاحب کا صرف اتنا ہی مقصد ہے کہ جس پہلو نو سمجھانا چاہتے ہیں، ساری چولیاں تقسیم کرنا چاہتے ہیں، اتوں اچھے ڈنگ نال سمجھا سکا، بے شک کہ ساری پرکریا کسی نہ کسی دیش جات مذہب قوم دے نال سمبند رکھتی ہے، اور اسی سارے یہ کوئی بھی ارتھ نہیں کڈنا، کوئی بھی مائی پائی اگے ہو کر کے اس پرکریا کا کچھ ہور ارتھ کڈتا ہے تو اس کی اپنی منمت ہے، گرمت کا یہ ساری پرکریا کے نال کوئی بھی سمبند نہیں ہے۔